ਹੇ ਪ੍ਰਾਣਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗ ਗੁਰੂ ਹੇ ਸੰਸਾਰ ਤਾਪ ਹਰਨੈ ਕਰਣਾ ਮੈਂ ਸਭ ਦੁੱਖ ਹਰੋ ਹੇ ਸਰਨ ਯੋਗ ਦਿਆਲੈ ਦੀਨਾਨਾਥ ਮੇਰਾ ਕਰੋ ਸਰੀਰ ਸਵਸ ਖੀਣ ਸਮੈਂ ਸਿਮਰੰਤ ਨਾਨਕ ਰਾਮ ਦਮੋਦਰ ਮਾਧਵ ਦੀਨਾ ਬੰਧੂ ਪਤ ਪਾਵ ਈਸ਼ਵਰ ਅੰਤਰਜਾਮੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ ਮਾਟੀ ਕਾ ਗਦ ਰੁਪਏ ਸੁਣ ਨਾਨਕ ਕੀ ਗਤੇ ਹੀ ਪਾਤਸ਼ਾਹ ਵਿਚਾਰ ਸਾਗਰ ਦੀ ਚੌਥੀ ਤਰੰਗ ਦਾ ਪਾਠ ਚੱਲ ਰਿਹਾ ਆਪ ਸਰਵਣ ਕਰੋਗੇ ਔਰ ਜੋ ਦੇਸ਼ ਵਿਦੇਸ਼ ਵਿੱਚ ਅਧਿਆਤਮਵਾਦ ਦਾ ਲਾਭ ਲੈਣ ਵਾਲੇ ਪੁਰਸ਼ ਨੇ ਉਹਨਾਂ ਨੂੰ ਵੀ ਲਾਭ ਹੋਵੇਗਾ ਆਓ ਸਰਵਣ ਕਰੀਏ ਸ਼ੁਰੂ ਹੋਣ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਸਾਹਿਬ ਜੀ ਅਭਾਸਵਾਦ ਮੇ ਤੋਂ ਅੰਤਸ਼ਕਰਨ ਅਭਾਸ ਸਹਿਤ ਹੈ ਔਰ ਅਵਛੇਦਵਾਦ ਮੇ ਅੰਤਸ਼ਕਰਨ ਅਭਾਸ ਰਹਿਤ ਹੈ ਦੋਨੋਂ ਪਾਸ਼ ਮੇ ਅਭਾਸਵਾਦ ਦ੍ਰਿਸ਼ ਸ੍ਰੇਸ਼ਟ ਹੈ ਕਾਹੇ ਤੇ ਭਾਸ਼ਿਆਕਾਰ ਨੇ ਅਭਾਸਵਾਦ ਅੰਗੀਕਾਰ ਕੀਆ ਔਰ ਅਵਛੇਦਵਾਦ ਮੇ ਵਿਦਿਆਨ ਸਵਾਮੀ ਨੇ ਦੋਸ਼ ਵੀ ਕਿਹਾ ਹੈ ਜੋ ਅਭਾਸ ਸਹਿ ਰਹਿਤ ਅੰਤਸ਼ਕਰਨ ਅਵਛਿੰਨ ਚੇਤਨ ਕੋ ਪਰਮਾਤਮਾ ਪਰਮਾਤਾ ਨੇ ਤੋ ਘੱਟ ਅਵਛਿੰਨ ਚੇਤਨ ਵੀ ਪਰਮਾਤਾ ਹੁਆ ਚਾਹੀਏ ਕਾਹੇ ਤੇ ਜੈਸੇ ਅੰਤਸ਼ਕਰਨ ਭੂਤਨ ਕਾ ਕਾਰਨ ਹੈ ਜੈਸੇ ਤੈਸੇ ਘੱਟ ਵੀ ਘੱਟ ਵੀ ਭੂਤਨ ਕਾ ਕਾਰਯ ਹੈ ਔਰ ਜੈਸੇ ਅੰਤਸ਼ਕਰਨ ਚੇਤਨ ਕਾ ਅਵਛੇਦ ਕਹੀਏ ਵਿਆਪਕ ਹੈ ਜੈਸੇ ਘੱਟ ਵੀ ਚੇਤਨ ਕਾ ਅਵਛੇਦਕ ਹੈ ਯਾਂ ਤੇ ਅੰਤਸ਼ਕਰਨ ਵਿਸ਼ਿਸ਼ਟ ਕੀ ਨਿਆਈ ਘੱਟ ਵਿਸ਼ਿਸ਼ਟ ਵੀ ਪਰਮਾਤਾ ਹੁਆ ਚਾਹੀ ਔਰ ਅੰਤਸ਼ਕਰਨ ਮੇ ਅਭਾਸ ਅੰਗੀਕਾਰ ਕੀਏ ਤੇ ਇਹ ਦੋਖ ਨਹੀਂ ਕਾਹੇ ਤੇ ਅੰਤਸ਼ਕਰਨ ਤੋਂ ਭੂਤਨ ਤੇ ਇਹ ਸਦੋਗੁਣ ਕਾ ਕਾਰਯ
ਔਰ ਜਾਂ ਤੇ ਸੱਚ ਤੇ
ਸਵਛ ਹੈ ਔਰ ਘੱਟ ਆਦਿਕ ਭੂਤਨ ਕੇ ਤਮਗੁਣ ਕੇ ਕਾਰਯ ਹੈ ਜਾਂ ਤੇ ਸਵਛ ਨਹੀਂ ਹੈ ਜੋ ਸਵਛ ਪਦਾਰਥ ਹੋਵੇ ਸੋਈ ਅਭਾਸ ਕੇ ਯੋਗ ਹੋਵੇ ਮਲੀਨ ਪਦਾਰਥ ਅਭਾਸ ਕੇ ਯੋਗ੍ਯ ਨਹੀਂ ਜੈਸੇ ਕਾਚ ਔਰ ਤਾਕਾ ਢੱਕਣਾ ਦੋਨੋਂ ਪ੍ਰਿਥਵੀ ਕਾ ਕਾਰਯ ਹੈ ਪਰੰਤੂ ਕਾਚ ਤੋਂ ਸਵੱਛ ਹੈ ਤਾਂ ਮੈਂ ਮੁੱਖ ਅਭਾਸ ਹੋਵੇ ਢੱਕਣਾ ਸਵੱਛ ਨਹੀਂ ਜਾਂਦੇ ਤਾਂ ਮੈਂ ਅਭਾਸ ਹੋਵੇ ਨਹੀਂ ਜੈਸੇ ਸਤਗੁਣ ਕਾ ਕਾਰਯ ਹੋਣੇ ਤੇ ਅੰਤਸ਼ਕਰਨ ਸਵੱਛ ਹੈ ਤਾਂ ਹੀ ਮੈਂ ਚੇਤਨ ਕਾ ਅਭਾਸ ਹੈ ਸਰੀਰ ਕਾਦਿਕ ਸਰੀਰ ਆਦਿਕ ਔਰ ਘਟਾਦਿਕ ਤਮਗੁਣ ਕੇ ਕਾਰਯ ਹੋਣੇ ਤੇ ਸਵੱਛ ਨਹੀਂ ਨਿਤ ਤਿੰਨ ਮੇਂ ਚੇਤਨ ਕਾ ਅਭਾਸ ਹੋਵੇ ਨੇ ਇਸ ਰੀਤੀ ਸੇ ਅੰਤਸ਼ਕਰਨ ਮੇਂ ਦਵਿਧ ਪ੍ਰਕਾਸ਼ ਹੈ ਇੱਕ ਤੋਂ ਵਿਆਪਕ ਚੇਤਨ ਕਾ ਪ੍ਰਕਾਸ਼ ਔਰ ਦੂਸਰਾ ਅਭਾਸ ਕਾ ਪ੍ਰਕਾਸ਼ ਸਰੀਰ ਆਦਿਕ ਔਰ ਘਟਾਦਿਕ ਮੇਂ ਇੱਕ ਵਿਆਪਕ ਚੇਤਨ ਕਾ ਪ੍ਰਕਾਸ਼ ਤੋਂ ਹੈ ਦੂਸਰਾ ਅਭਾਸ ਕਾ ਪ੍ਰਕਾਸ਼ ਨਹੀਂ ਜਾਂ ਤੇ ਦਵਿਧ ਪ੍ਰਕਾਸ਼ ਹਿਤ ਅੰਤਸ਼ਕਰਨ ਵਿਸ਼ਿਸ਼ਟ ਹੀ ਚੇਤਨ ਪ੍ਰਮਾਤਾ ਕਹੀ ਹੈ ਇੱਕ ਪ੍ਰਕਾਸ਼ ਸਹਿਤ ਜੋ ਘਟਾਦਿਕ ਤਿੰਨ ਕਰਕੇ ਸੰਯੁਕਤ ਚੇਤਨ ਪ੍ਰਮਾਤਾ ਹੈ ਨਹੀਂ ਜਿਨਕੇ ਮਾਤਮ ਅੰਤਸ਼ਕਰਨ ਮੈਂ ਅਭਿਆਸ ਨਹੀਂ ਤਿਨਕੇ ਮਾਤਮ ਘਟਾਦਿਕਨ ਕੀ ਨਹੀਂ ਅੰਤਸ਼ਕਰਨ ਮੈਂ ਵੀ ਅਭਾਸ ਕਾ ਦੂਸਰਾ ਪ੍ਰਕਾਸ਼ ਤੋਂ ਹੈ ਨਹੀਂ ਵਿਆਪਕ ਚੇਤਨ ਕਾ ਜੋ ਏਕ ਪ੍ਰਕਾਸ਼ ਅੰਤਸ਼ਕਰਨ ਮੇਂ ਸੋਈ ਵਿਆਪਕ ਚੇਤਨ ਕਾ ਪ੍ਰਕਾਸ਼ ਘਟਾਦਿਕਨ ਮੇਂ ਹੈ ਜਾਂ ਤੇ ਅੰਤਸ਼ਕਰਨ ਵਿਸ਼ਿਸ਼ਟ ਕੀ ਨਿਆਈ ਘੱਟ ਵਿਸ਼ਿਸ਼ਟ ਕਾ ਸਰੀਰ ਵਿਸ਼ਿਸ਼ਟ ਵਾ ਅਥਵਾ ਭੀਤ ਵਿਸ਼ਿਸ਼ਟ ਚੇਤਨ ਕੀ ਪ੍ਰਮਾਤਾ ਹੋਆ ਚਾਹੀ ਇਸ ਰੀਤੀ ਮੈਂ ਘੱਟ ਸਰੀਰ ਆਦਿਕਨ ਤੈ ਅੰਤਸ਼ਕਰਨ ਮੈਂ ਯਹੀ ਵਿਲੱਸ਼ਣ ਅੰਤਸ਼ਕਰਨ ਸੱਤਵ ਗੁਣ ਕਾ ਕਾਰਯ ਹੈ ਜਾਂ ਤੇ ਸਵੱਛ ਹੋਣੇ ਤੇ ਚੇਤਨ ਕਾ ਅਭਾਸ ਗ੍ਰਹਿਣ ਕਰਨੇ ਕੇ ਯੋਗ ਹੈ ਔਰ ਪਦਾਰਥ ਸਵੱਛ ਨਹੀਂ ਜਾਂ ਤੇ ਅਭਾਸ ਗ੍ਰਹਿਣ ਕਰਨੇ ਕੇ ਯੋਗ ਨਹੀਂ ਅਭਾਸ ਗ੍ਰਹਿਣ ਕੇ ਯੋਗ ਜੋ ਅੰਤਸ਼ਕਰਨ ਤਾਂ ਕਰਕੇ ਸੰਯੁਕਤ
ਘੜਾ ਅਭਾਸ ਯੋਗੇ ਨਹੀਂ
ਜੋ ਅੰਤਸ਼ਕਰਨ ਕਰਕੇ ਸੰਯੁਕਤ ਹੀ ਚੇਤਨ ਪਰਮਾਤਾ ਕਹੀਏ ਹੈ ਘਟਾਦਿਕ ਔਰ ਸਰੀਰ ਆਦਿਕ ਅਭਾਸ ਗ੍ਰਹਿਣ ਕਰਨੇ ਕੇ ਯੋਗ ਨਹੀਂ ਜਾਂ ਤੇ ਤਿੰਨ ਕਰਕੇ ਵਿਸ਼ਿਸ਼ਟ ਚੇਤਨ ਪਰਮਾਤਾ ਨਹੀਂ ਇਸ ਰੀਤੀ ਸੇ ਅਭਾਸਵਾਦ ਹੀ ਉੱਤਮ ਹੈ ਅਵਛੇਦਵਾਦ ਨਹੀਂ ਜੈਸੇ ਅੰਤਸ਼ਕਰਨ
ਅਭਾਸਵਾਦ ਵੀ ਹੋਇਆ ਨਾ ਜਿੱਥੇ ਘੱਟ ਵਿੱਚ ਘੱਟ ਤਮੋ ਗੁਣ ਦਾ ਕਾਰਜ ਹੈ ਅਤੇ ਜਿਹੜਾ ਚੇਤਨ ਹੈਗਾ ਸਤੋ ਗੁਣ ਦਾ ਕਾਰਜ ਹੈ ਜਿਹੜਾ ਸਾਡਾ ਅੰਤਕਰਨ ਹੈ ਅੰਤਕਰਨ ਜਿਹੜਾ ਸਾਡਾ ਉਹ ਸਵੱਛ ਹੈ ਹਾਂ ਇਸ ਵਾਸਤੇ ਉਹਦੇ ਵਿੱਚ ਜਿਹੜਾ ਅਭਾਸ ਚੇਤਨ ਜਿਹੜਾ ਹੈ ਨਾ ਉਹ ਜਿਹੜਾ ਪ੍ਰਤੀਤੀ ਹੁੰਦਾ ਅਤੇ ਉਹ ਉੱਤਮ ਹੈ ਅਵਛੇਦਵਾਦ ਨਹੀਂ
ਸਤੋ ਅੰਸ਼ ਭੂਤਨ ਕੀ ਜੋ ਹੈ ਤਾਂ ਕਿ ਅੰਤਕਰਨ ਪਏ
ਹਾਂਜੀ ਹਾਂਜੀ
जैसे अंतस्करण अभास है तैसे अंतस्करण की वृत्ति वृत्ति भी अभास है ही होवे। सभास वृत्ति विशिष्ट चेतन प्रमाण चेतन कही है। अंतस्करण की कटाद व्याख्याकार जो वृत्ति ता में अरूढ़ चेतन को प्रमा आदि यथार्थ ज्ञान कहे ताका साधन जो इंद्रिय
सो प्रमाण कही है
कही है। काहे ते व्याख्याकार वृत्ति में अरूढ़ चेतन को परमा कहे तहां चेतन यद्यपि स्वरूप करके नित्य है या ते इंद्रिय जन्य ताके अभाव ते प्रमा चेतन का साधन इंद्रिय नहीं तथापि निरुपादिक चेतन में तो प्रमा व्यवहार है नहीं
किंतु जड़ी इंद्रिय द्वारा जिस चीज इंद्रिय द्वारा ज्ञान किया जाता है वो प्रमा चेतन का साधन इंद्रिया नहीं है क्योंकि जड़ा निर्वादक चेतन है मैं तो प्रमा व्यवहार है ही नहीं उत्थे व्यवहार नहीं हैगा तो इंद्रियां नूं किदां ग्रहण कर सकदियां ने। हाँ किंतु विखेकार वृत्ति उपहत चेतन में प्रमा व्यवहार हो गया विखेकार वृत्ति जिस जिदा मेजाई दे आकार की वृत्ति साड़ी हो गई जिस विषय नूं ग्रहण करना उहदे आकार की वृत्ति हो जाती है और उहनूं चेतन वृत्ति तो होंगी है पर चेतन जुड़िया होंगे चेतन ही सानूं दा ज्ञान कराउंदा ये नहीं भी अखा द्वारा साड़ी वृत्ति बाहर गई तो वह वृत्ति आकार नूं हो गए तो सानूं पता लग जाए पर जो चेतन है ना वो वृत्ति उपहत वृत्ति दे नाल जो चेतन है ना वो संबंधित है तां उस वस्तु का सानूं ज्ञान हुंदा है। जां ते
चेतन विखे परमा शब्द की प्रवृत्ति में विख्या
नहीं हाँ प्रवृत्ति में विख्याकार वृत्ति उपाधि है
उपाधि
सदा नहीं ना रहती जिस विषय नूं ने ग्रहण करना उहदा रूप कुछ चिर चो ग्रहण करती है फिर उहनूं छड्ड दिंदी है फिर नवीं चीज़ वाल जदों इंद्रियां अखां देखदियां ने फिर उस चीज़ नूं देख के वृत्ति उहदी बराबर हो जाती है। वृत्ति इतनी सूक्ष्म है कि यह बहुत थोड़े समय में ही उस आकार नूं प्राप्त हो जाती है। सो विख्याकार वृत्ति इंद्रजन्य है विख्याकार जिहड़े जिहड़े भी विषय देख रहे हैं पखा देखा गमला देखा बंदा देखा मेज देखा कुर्सी देखी वो आकार में वृत्ति जी प्राप्त हो जाती है पर अखा द्वारा तो जो अखा बंद कर ली ना सिर्फ पखा देता ना मेज देता कुछ नहीं देता इस वास्ते जी वृत्ति भी है ना वो इंद्रजन्य है विख्याकार वृत्ति इंद्रजन्य भाव अखा द्वारा कन्ना द्वारा वो पैदा की हुई है
इंद्रिय ताका
साधन है। हाँ
पर परमापन की उपाधि जो वृत्ति ताको इंद्रिय जन्य होने तय उपहत जो परमा सो भी इंद्रिय जन कही है यानते इंद्रिय परमा का साधन कही है परंतु अंतस्करण का परिणाम सारा परमा नहीं कही है किंतु शरीर के भीतर जो अंतस्करण ताका विखे कटाधिकन तो भी परिणाम ताको परिणाम कहे विखे तय मिलके विखे के समान जो अंतस्करण का परिणाम उतने को परमा
कहेगा मतलब अंतकरण सारा एक जगह बच्चे नहीं इकट्ठा होंगे वो कहता जितना विषय है सपोज मान लो मेज देते हैं मोबाइल पे ये मोबाइल साड़ी अखा का विषय बनया है तो मेज भी हैगा पर मेज बारे वृत्ति जी है ना वो बारे नहीं करती थोड़ा हिस्सा रहता सूँ भी पता भी मोबाइल जरा मेज के उत्ते पिया हो पूरी नहीं है इस वास्ते इन्हें मनिया भी जो प्रमा है ना वो प्रणाम कहते हैं घटाधिकन तो ही प्रणाम प्रमाण कहे हैं
शरीर के भीतर जो अंतस्करण से लेके घटाधिक विखे तोड़ी पहुंचा जो अंतस्करण का प्रणाम सोई परमा रूप को धारे हैं या तो परम प्रणाम रूप अंतस्करण की वृत्ति से अत्यंत भेद नहीं इस रीति से बाहर के पदार्थ का प्रत्यक्ष ज्ञान यहाँ होवे तहां अंतस्करण की वृत्ति बाहर जाए के विखे को घटाधिक तिनके समान का रूप को धारे हैं
धारे हैं वो मुड़ मुड़ के घुमा के उही गल नूं कही जांदा वो कहिंदा है अखां दे नाल बाहर जेले वो चीज़ नूं देखदे आ ते जिहड़ी साडी अंतकरण दी वृत्ति आ उस वस्तु दे आकार नूं धारण करदी है आकार रूप को धारे हैं आकार नूं धारण करदी है
और शरीर के अंतर जो आत्मा तक प्रत्यक्ष होवे तब अंतस्करण की वृत्ति बाहर जावे नहीं किंतु शरीर के भीतर ही वृत्ति आत्माकार होवे है ता वृत्ति से आत्मा के आश्रित अवरण दूर होवे
पहला वृत्ति बाहर जाती है ना फिर जब अंतकरण वृत्ति अंदर ही जावे इतने अंतकरण की वृत्ति नहीं जनाना ना आत्मा नु आत्मा है तो अंदर ही जिस तरह अंदर दीवा पिया होया वस्तुआं पईआं ने अज तक दीवे असं जगा नहीं रोशनी नहीं करते अंदर वस्तुओं का ज्ञान भी नहीं होंगे दीवे का ज्ञान भी नहीं होंगे आत्मा तो साढ़े अंदर ही है अंतकरण की वृत्ति भी अंदर है ਪਰ ਅੰਤਕਰਨ ਬਿਰਤੀ ਜਦੋਂ ਤੱਕ ਅੰਤਕਰਨ ਦੀ ਬਿਰਤੀ ਆਤਮਾ ਦੇ ਨਾਲ ਨਹੀਂ ਜੁੜਦੀ ਤਾਂ ਆਤਮਾ ਦੇ ਆਸ਼ਰਤ ਜਿਹੜਾ ਅਵਰਣ ਹੈ ਨਾ ਅਗਿਆਨ ਉਹ ਦੂਰ ਨਹੀਂ ਹੁੰਦਾ।
ਔਰ ਆਤਮਾ ਆਪਣੇ ਪ੍ਰਕਾਸ਼ ਹੈ ਤਾਂ ਬ੍ਰਿਤੀ ਸੇ ਪ੍ਰਕਾਸ਼ ਹੈ, ਇਸੀ ਕਾਰਨ ਤੇ ਬ੍ਰਿਤੀ ਕਾ ਵਿਖੇ ਆਤਮਾ ਕਿਹਾ ਹੈ। ਔਰ ਚਿਦਾਭਾਸ ਰੂਪ ਜੋ ਬ੍ਰਿਤੀ ਮੇ ਫਲ ਤਾ ਕਾ ਵਿਖੇ ਆਤਮਾ ਨਹੀਂ, ਯਾਂ ਪ੍ਰਕਾਸ਼ ਤੈ ਸਾਕਸ਼ੀ ਆਤਮਾ ਸਵਿੰਗ ਪ੍ਰਕਾਸ਼ ਰੂਪਾਨ ਹੋਵੇ ਹੈ, ਇਹ ਸਿੱਧ ਹੋਰ। ਤੱਤਵ ਦ੍ਰਿਸ਼ਟ ਰੋਵਾਚ ਦੋਹਰਾ ਇੰਦਰੀਆਂ ਕੇ ਸੰਬੰਧ ਬਿਨ ਅਹੰ ਬ੍ਰਹਮ ਇਹ ਗਿਆਨ।
ਗੁਰੂਦੇਵ ਜੀ ਤੁਸੀਂ ਇਹ ਕਿਹਾ ਵੀ ਇੰਦਰੀਆਂ ਦੇ ਸੰਬੰਧ ਤੋਂ ਬਿਨਾਂ ਅਹੰ ਬ੍ਰਹਮ ਦਾ ਗਿਆਨ ਹੁੰਦਾ। ਇਹਨੇ ਇਹ ਕਿਹਾ ਵੀ ਅੰਤਕਰਨ ਬਿਰਤੀ ਅੰਦਰ ਹੈ ਔਰ ਆਤਮਾ ਵੀ ਅੰਦਰ ਹੈ, ਜਦੋਂ ਅੰਤਕਰਨ ਦੀ ਬਿਰਤੀ ਅੰਦਰ ਆਤਮਾ ਨੂੰ ਨਿਹਾਰਦੀ ਹੈ ਤਾਂ ਉਹਦਾ ਬਾਹਰਲੇ ਸਾਰੇ ਵਿਸ਼ਿਆਂ ਵਿੱਚੋਂ ਪ੍ਰਯੋਜਨ ਜਿਹੜਾ ਮਤਲਬ ਹੈ ਖਤਮ ਹੋ ਜਾਂਦਾ। ਫਿਰ ਅਹੰ ਬ੍ਰਹਮ ਦਾ ਜਿਹੜਾ ਗਿਆਨ ਹੈ ਕਿ ਇੰਦਰੀਆਂ ਦੇ ਸੰਬੰਧ ਤੋਂ ਬਿਨਾਂ ਕਿਵੇਂ ਜਾਣਿਆ ਜਾਏਗਾ ਤਾਂ ਤੁਬਾ ਕਹਿੰਦਾ
ਕੈਸੇ ਹਵਾ ਪ੍ਰਤਾਸ਼ ਪ੍ਰਭ ਮੋਕੋ ਕਹੋ ਬਖਾਨ।
ਇਹ ਪ੍ਰਭੂ ਜੀ ਇਹ ਇਹ ਜਿਹੜਾ ਪ੍ਰਤੱਖ ਕਿਵੇਂ ਹੋਵੇ, ਇਹ ਪ੍ਰਤੱਖ ਆਤਮਾ ਕਿਵੇਂ ਪ੍ਰਤੱਖ ਹੋਵੇ, ਮੈਨੂੰ ਇਹ ਜਿਹੜਾ ਬਿਆਨ ਕਰਕੇ ਚੰਗੀ ਤਰ੍ਹਾਂ ਕਹੋ। ਕਿਉਂਕਿ ਪਰੋਕਸ਼ ਗਿਆਨ ਨੇ ਨਾ ਕੋਈ ਚੀਜ਼ ਪ੍ਰਤੱਖ ਨਹੀਂ ਹੁੰਦੀ, ਪ੍ਰਤੱਖ ਹੋਏਗੀ ਅਪਰੋਕਸ਼ ਗਿਆਨ। ਮੈਂ ਬ੍ਰਹਮ ਹੂੰ, ਤੂੰ ਬ੍ਰਹਮ ਹੈ, ਜੇ ਮੇਜ਼ ਹੈ, ਇਹ ਹੈਗਾ ਅਪਰੋਕਸ਼ ਗਿਆਨ। ਮੇਜ਼ ਹੈ ਜੇ ਹੈ ਨਹੀਂ, ਮੇਜ਼ ਹੈ ਪਰੋਕਸ਼ ਗਿਆਨ ਹੈ, ਮੇਜ਼ ਇਹ ਹੈ ਇਹ ਅਪਰੋਕਸ਼ ਗਿਆਨ। ਇਹ ਦੋਨਾਂ ਦਾ ਫਰਕ ਦੱਸ ਰਿਹਾ।
ਬ੍ਰਹਮ ਕੇ ਪਰੋਸ਼ ਗਿਆਨ ਤੇ ਸਰਬ ਵਿਦਿਆ ਜਾਲ ਕਾ ਨਾਸ ਹੋਵੇ, ਪਰੋਸ਼ ਗਿਆਨ ਤੇ ਨਹੀਂ।
ਹਾਂ,
ਇਹ ਪੂਰਵ ਕਿਹਾ ਤਾਂ ਕਿ ਵਿਖੇ ਸ਼ੰਕਾ ਕਰੇ। ਬ੍ਰਹਮ ਕਾ ਗਿਆਨ ਪ੍ਰਤਿਸ਼
ਬਣੇ
ਨਹੀਂ, ਕਾਹੇ ਤੇ ਇੰਦਰੀ ਜਨ ਗਿਆਨ ਪ੍ਰਤਿਸ਼ ਹੋਵੇ।
ਹਾਂ,
ਬ੍ਰਹਮ ਕਾ ਗਿਆਨ ਇੰਦਰੀ ਜਨ ਨਹੀਂ ਕਾਹੇ ਨਹੀਂ, ਨੇਤਰ ਇੰਦਰੇ ਕੇ ਤੇ ਰੂਪਵਾਨ ਕਾ ਅਥਵਾ ਨੀਲ ਆਦਿਕ ਰੂਪ ਕਾ ਗਿਆਨ ਹੋਵੇ, ਐਸਾ ਬ੍ਰਹਮ ਨਹੀਂ। ਯਾ ਤੇ ਨੇਤਰ ਇੰਦਰੇ ਜਨ ਗਿਆਨ ਬ੍ਰਹਮ ਕਾ ਬਣਿਆ ਨਹੀਂ,
ਬਣਿਆ ਨਹੀਂ, ਨਹੀਂ ਬਣਦਾ।
ਰਾਮ ਕ੍ਰਿਸ਼ਨ ਆਦਿਕਨ ਕੀ ਜੋ ਮਨੁੱਖ ਮੂਰਤੀ ਹੈ, ਸੋ ਯਦਿ ਰੂਪ ਵਾਲੀ ਹੈ ਤਥਾਪਿ ਸੋ ਮੂਰਤ ਮਾਇਆ ਰਚਿਤ ਹੈ, ਮਿਥਿਆ ਹੈ ਸੋ ਮੂਰਤ ਬ੍ਰਹਮ ਨਹੀਂ। ਅਰ ਪੁਰਾਣ ਮੈਂ ਰਾਮ ਕ੍ਰਿਸ਼ਨ ਆਦਿਕਨ ਤੂੰ ਬ੍ਰਹਮ ਰੂਪਤਾ ਕਹੀ ਹੈ, ਸੋ ਤਿੰਨ ਕੀ ਸਰੀਰ ਰੂਪ ਮੂਰਤ ਬ੍ਰਹਮ ਰੂਪ ਹੈ, ਇਸ ਅਭਿਪ੍ਰਾਏ ਸੇ ਤੇ ਨਹੀਂ ਕਹੀ, ਕਿੰਤੂ ਤਿੰਨ ਕੇ ਸਰੀਰਨ ਕਾ ਅਧਿਸ਼ਠਾਨ ਚੇਤਨ
ਚੇਤਨ ਜਿਹੜਾ ਬ੍ਰਹਮ ਹੈ ਨਾ, ਉਸ ਉੱਪਰ ਅਭਿਪ੍ਰਾਏ ਦੇ ਕਹੀ ਹੈ। ਹੁਣ ਕ੍ਰਿਸ਼ਨ ਵੀ ਪੈਦਾ ਹੋਇਆ, ਰਾਮ ਵੀ ਪੈਦਾ, ਗੁਰੂ ਨਾਨਕ ਵੀ ਪੈਦਾ ਹੋਇਆ, ਪਰੰਤੂ ਸਰੀਰ ਛੱਡ ਕੇ ਗਏ ਨਾ ਉਹ, ਸਰੀਰ ਕਰਕੇ ਤਾਂ ਉਹਨਾਂ ਨੇ ਸੀ ਕਿਹਾ ਨਹੀਂ। ਕਹਿੰਦੇ ਉਹਨਾਂ ਦੀ ਅੰਤਰ ਆਤਮਾ ਹੈ ਨਾ ਜਿਹੜੀ, ਕਿੰਤੂ ਸਰੀਰ ਕੇ ਅਧਿਸ਼ਠਾਨ ਜਿਹੜਾ ਉਹਨਾਂ 'ਚ ਬ੍ਰਹਮ ਹੈ, ਉਹਦੇ ਕਰਕੇ ਉਹਨਾਂ ਨੂੰ ਕਿਹਾ ਅਭਿਪ੍ਰਾਏ ਮੈਂ ਨਾ ਉਸ ਮਤਲਬ ਕਰਕੇ ਉਹਨੂੰ ਕਿਹਾ ਹੈ।
ਯਾ ਕੇ ਵਿਖੇ ਐਸੀ ਸ਼ੰਕਾ ਹੋਵੇ ਹੈ, ਸਰਵ ਸਰੀਰਨ ਕਾ ਅਧਿਸ਼ਠਾਨ ਚੇਤਨ ਬ੍ਰਹਮ ਹੈ, ਜਾਂ ਤੇ ਅਧਿਸ਼ਠਾਨ ਚੇਤਨ ਅਭਿਪ੍ਰਾਏ ਤੇ ਰਾਮ ਕ੍ਰਿਸ਼ਨ ਆਦਿਕਨ ਕੋ ਬ੍ਰਹਮ ਰੂਪਤਾ ਕਹੀ ਹੋਵੇ ਹੈ, ਤੋ ਸਰਵ ਸਰੀਰਨ ਕਾ ਅਧਿਸ਼ਠਾਨ ਚੇਤਨ ਬ੍ਰਹਮ ਹੋਣੇ ਤੇ ਮਨੁੱਖ ਪਸ ਪੰਖੀ ਆਦਿਕ ਸਰਵ ਕੀ ਬ੍ਰਹਮ ਰੂਪ ਹੈ
ਨਾ, ਹੈ ਤਾਂ ਬ੍ਰਹਮ ਰੂਪ ਹੀ ਸਾਰੇ, ਪਰ ਸਾਨੂੰ ਬ੍ਰਹਮਤਾ ਪ੍ਰਾਪਤ ਨਹੀਂ ਹੋਈ। ਜਿਹੜੇ ਜਿਤਨੇ ਅਵਤਾਰ ਕੋਟੀ ਦੇ ਜੀਵ ਹੈ ਉਹਨਾਂ ਨੂੰ ਬ੍ਰਹਮਤਾ ਪ੍ਰਾਪਤ ਹੋ ਗਈ। ਗੁਰੂ ਨਾਨਕ ਦੇਵ ਜੀ ਜੇ ਅਸੀਂ ਕਹੀਏ ਸੰਸਾਰ ਦੀ ਵਿੱਦਿਆ ਤਾਂ ਉਹਨਾਂ ਲਈ ਨਹੀਂ, ਪਰ ਉਹ ਬ੍ਰਹਮ ਰੂਪ ਸੀਗੇ ਅਤੇ ਬ੍ਰਹਮ ਵਿੱਚ ਸਾਰਾ ਸੰਸਾਰ ਨੂੰ ਕਲਪਤੀ, ਉਹਨਾਂ ਨੂੰ ਕਿਸੇ ਗਿਆਨ ਦੀ ਪਰ ਲੈਣ ਦੀ ਲੋੜ ਹੀ ਨਹੀਂ, ਉਹ ਤਾਂ ਖੁਦ ਹੀ ਗਿਆਨ ਸਰੂਪ ਨੇ। ਅਤੇ ਇਸ ਵਾਸਤੇ ਉਹਨਾਂ ਦਾ ਅਨੁਭਵ, ਉਹਨਾਂ ਦੀ ਜਿਹੜੀ ਹੈ ਨਾ ਜਿਹੜਾ ਅੰਤਕਰਨ ਸ਼ੁੱਧ ਹੈ, ਉਸ ਅੰਤਕਰਨ ਅੰਦਰ ਆਤਮਾ ਦਾ ਗਿਆਨ ਜਿਹੜਾ ਅਨੁਭਵ ਕਰ ਲਿਆ, ਉਹਨੂੰ ਦੇਖ ਲਿਆ, ਇਸ ਵਾਸਤੇ ਉਹਨੂੰ ਸੰਸਾਰ ਦੀ ਕੋਈ ਵਿੱਦਿਆ, ਸੰਸਾਰ ਦੀ ਕੋਈ ਕਲਾ, ਸੰਸਾਰ ਦੀ ਕੋਈ ਚੀਜ਼ ਜਾਣਨ ਦੀ ਲੋੜ ਨਹੀਂ। ਉਹਨਾਂ ਨੂੰ ਹਸਤਾਮਲ ਬਾਤ, ਜਿਵੇਂ ਹੱਥ 'ਤੇ ਕੋਈ ਚੀਜ਼ ਰੱਖੀ ਹੈ ਉਹਨੂੰ ਕਿਸੇ ਪ੍ਰਮਾਣ ਦੀ ਲੋੜ ਨਹੀਂ ਹੈ, ਪ੍ਰਤੱਖ ਪ੍ਰਮਾਣ ਹੀ ਹੈ, ਪ੍ਰਤੱਖ ਵਿੱਚ ਸਾਰਾ ਕੁਝ ਹੈ। ਪਾਪਾ 6 ਪ੍ਰਮਾਣ ਪੜ੍ਹੇ ਸੀ ਪਿੱਛੇ, ਉਸ ਜਿਹੜਾ ਪ੍ਰਤੱਖ ਪ੍ਰਮਾਣ ਹੈ, ਸਾਹਮਣੇ ਚੀਜ਼ ਨਜ਼ਰ ਆ ਰਹੀ ਹੈ, ਉਹ ਉਹਨੂੰ ਸਾਰੀ ਦਾ ਗਿਆਨ ਹੈ। ਇਹੀ ਜਿਹੜੀ ਅੰਤਰ ਆਤਮਾ ਜਿਹਦਾ ਅੰਤਕਰਨ ਅਤੇ ਅੰਤਕਰਨ ਸ਼ੁੱਧ ਹੋ ਕੇ ਆਤਮ ਸਰੂਪ ਹੋ ਗਿਆ, ਉਹਨੂੰ ਸਾਰੇ ਸੰਸਾਰ ਦੀ ਹਰ ਵਸਤੂ ਜਿਹੜੀ ਹੈ ਨਾ ਉਹ ਹਸਤਾਮਰ ਬੱਧ ਪ੍ਰਤੱਖ ਪ੍ਰਮਾਣ ਵਿੱਚ ਉਹ ਸਾਫ ਨਜ਼ਰ ਆਉਂਦੀ, ਉਹਨੂੰ ਕੋਈ ਪੁੱਛਣ ਦੀ ਲੋੜ ਨਹੀਂ ਹੈ। ਅਤੇ ਰਾਮਕ੍ਰਿਸ਼ਨ ਆਦਿ ਹੋਏ, ਜਾਂ ਤਾਂ ਰਾਮਕ੍ਰਿਸ਼ਨ ਆਦਿਕਨ ਕੋ ਦੱਸਣ ਚੇਤ ਬ੍ਰਹਮ ਹੈ, ਇਸ ਅਭਿਪ੍ਰਾਏ 'ਤੇ ਬ੍ਰਹਮ ਤੋਂ ਰੂਪਤਾ ਨਹੀਂ ਕਿ ਕਿੰਤੂ ਤਿਨਕੋ ਔਰ ਜੀਵਨ ਅਤੇ ਵਿਸ਼ੇਸ਼ ਰੂਪਤਾ ਕਿ ਸਿੱਧੀ ਵਾਸਤੇ ਤਿਨਕਾ ਸਰੀਰ ਹੀ ਬ੍ਰਹਮ ਹੈ, ਐਸਾ ਮੰਨਣਾ ਹੀ ਯੋਗ ਹੈ। ਜਿਹੜਾ ਦੇਵਤੇ ਲੋਕਾਂ ਨੂੰ ਅਸੀਂ ਕਹਿੰਦੇ ਹਾਂ ਨਾ ਬ੍ਰਹਮ, ਉਹ ਬ੍ਰਹਮ ਇਸ ਕਰਕੇ ਹੁੰਦਾ ਹੈ ਵੀ ਉਹਨਾਂ ਦੀ ਅੰਤਰ ਆਤਮਾ ਜਿਹੜੀ ਹੈ ਨਾ, ਉਹ ਤਾਂ ਜਿਹੜਾ ਅੰਤਰ ਕਰਨ ਦਾ ਭੇਦ ਨਹੀਂ ਹੁੰਦਾ, ਕੋਈ ਹੁੰਦੀਆਂ ਨਹੀਂ। ਇਸ ਵਾਸਤੇ ਉਹਨਾਂ ਨੂੰ ਤ੍ਰਿਕਾਲ ਦਰਸੀ ਉਹਨਾਂ ਨੂੰ ਕਿਹਾ, ਉਹਨਾਂ ਨੂੰ ਤੈਸਾ ਸਮਾਨ ਤੈਸੀ ਸਮਾਟੀ, ਉਹਨਾਂ ਨੂੰ ਸਾਰੀ ਚੀਜ਼ ਸਮਾਨ ਨਗਰ ਵਿੱਚ ਆਉਂਦੀ ਹੈ। ਇਹੀ ਕਾਰਨ ਹੈ ਬ੍ਰਹਮ ਗੁਣੀ ਕੋ ਖੋਜਿਆ ਮਹੇਸ਼ਰ, ਬ੍ਰਹਮ ਗਿਆਨੀ ਆ ਪਰਮੇਸ਼ਰ, ਉਹ ਪਰਮੇਸ਼ਰ ਰੂਪ ਨੇ, ਇਸ ਵਾਸਤੇ ਉਹਨਾਂ ਨੂੰ ਬ੍ਰਹਮਤਾ ਪ੍ਰਾਪਤ ਹੈ।
ਸੋ ਬਣੇ ਨਹੀਂ ਕਾਹਿਤ ਸਰੀਰ ਕਾ ਬਾਧ ਕਰਕੇ ਤਿਨਕੇ ਸਰੀਰਨ ਪੁਥਮਤਾ ਬ੍ਰਹਮ ਰੂਪਤਾ ਮਾਨੇ ਤੋਂ ਸਰਵ ਸਰੀਰਨ ਕਾ ਬਾਧ ਕਰਕੇ ਸਾਰੇ ਹੀ ਸਰੀਰ ਬ੍ਰਹਮ ਰੂਪ ਹੈ। ਔਰ ਬਾਧ ਕੀਏ ਬਿਨਾ ਤੋਂ ਅੰਨ ਸਰੀਰਨ ਕੀ ਨਿਆਈ ਪਾਦਾਦਿਕ ਅਵੈ ਸਹਿਤ ਰੂਪਵਾਨ ਕਿਰਿਆਵਾਨ ਸਰੀਰ ਕਾ ਨਿਰਵੈ ਰੂਪ ਅਕ੍ਰਿਯ ਬ੍ਰਹਮ ਤੇ ਭੇਦ ਬਣੇ ਨਹੀਂ। ਜਾਂ ਤੇ ਰਾਮ ਕ੍ਰਿਸ਼ਨ ਆਦਿਕਨ ਕਾ ਸਰੀਰ ਬ੍ਰਹਮ ਨਹੀਂ, ਪਰੰਤੂ ਇਤਨਾ ਭੇਦ ਹੈ ਜੀਵਨ ਕੇ ਸਰੀਰ ਪੁੰਨ ਪਾਪ ਕੇ ਅਧੀਨ ਹੈ, ਉਦਨ ਕੇ ਕਾਰਯ ਹੈ, ਔਰ ਜੀਵਨ ਕੋ ਦੇਹ ਆਦਿਕ ਅਨਾਤਮ ਪਦਾਰਥ ਵਿਖੇ ਅਵਿਦਿਆ ਬਲ ਕੇ ਅਹਮਮ ਅਧਿਆਸ ਹੈ, ਅਹਮਮ ਅਧਿਆਸ ਹੈ। ਆਚਾਰਿਯ ਕੇ ਉਪਦੇਸ਼ ਤੇ ਤਾਂ ਅਧਿਆਸ ਕੀ ਨਿਵਿਰਤੀ ਹੋਵੇ ਹੈ, ਔਰ ਰਾਮ ਕ੍ਰਿਸ਼ਨ ਆਦਿਕਨ ਕੇ ਸਰੀਰ ਆਪਣੇ ਪੁੰਨ ਪਾਪ ਕੇ ਰਚਿਤ ਨਹੀਂ, ਭੂਤਨ ਕੇ ਕਾਰਯ ਨਹੀਂ।
ਉਹ ਅਸੀਂ ਜਿੰਨੇ ਵੀ ਸਾਡੇ ਸਰੀਰ ਹੈਗੇ ਨਾ, ਇਹ ਕੀਤੇ ਹੋਏ ਕਰਮਾਂ ਕਰਕੇ ਇਹਦੇ ਰਚਨ ਕੀਤੇ ਹੋਏ, ਪੁੰਨ ਪਾਪ ਤੋਂ ਰਚੇ ਹੋਏ। ਪਰੰਤੂ ਜਿਹੜੇ ਅਵਤਾਰ ਕੋਟੀ ਦੇ ਜੀਵ ਆਉਂਦੇ ਆ, ਉਹਨਾਂ ਦੇ ਸਰੀਰ ਪੁੰਨ ਪਾਪ ਦੁਆਰਾ ਰਚੇ ਨਹੀਂ ਹੁੰਦੇ, ਇਸ ਵਾਸਤੇ ਭੂਤਨ ਦਾ ਕਾਰਜ ਨਹੀਂ ਹਨ। ਪੰਜ ਭੂਤ ਕੋ ਤਨ ਰਚਿਓ ਜਾਨੋ ਚਤੁਰਸ ਜਾਨ, ਉਹ ਭੂਤਨ ਦਾ ਕਾਰਜ ਨਹੀਂ। ਉਹਨਾਂ ਨੂੰ ਸੰਸਾਰ ਵਿੱਚ ਆਉਣਾ ਔਰ ਸੰਸਾਰ ਤਿਆਗਣਾ ਉਹਨਾਂ ਲਈ ਕੋਈ ਖਾਸ ਗੱਲ ਨਹੀਂ। ਇਹ ਜੈਸੇ ਸ੍ਰਿਸ਼ਟੀ ਕੇ ਆਦਮੀ
ਆਦਮੇ ਪ੍ਰਾਣੀਓ ਕੇ ਭਰਮ ਭੋਗ ਦੇਨੇ ਕੋ ਸਨਮੁਖ
ਕਰਮ ਭੋਗ
ਤਬ ਆਪਤ ਕਾਮ ਈਸ਼ਵਰ ਮੇ ਵੀ ਪ੍ਰਾਣੀਓ ਕੇ ਕਰਮ ਕੇ ਅਨੁਸਾਰ ਮੈਂ ਜਗਤ ਕੀ ਉਤਪਤੀ ਕਰੂੰ, ਐਸਾ ਸੰਕਲਪ ਹੋਵੇ ਹੈ ਤਾਂ ਸੰਕਲਪ ਤੈ ਜਗਤ ਕੀ ਉਤਪਤੀ ਰੂਪ ਸ੍ਰਿਸ਼ਟੀ ਰੂਪ ਹੋਵੇ ਹੈ, ਤੈਸੇ ਸ੍ਰਿਸ਼ਟੀ ਤੇ ਅਨੰਤਰ ਵੀ ਮੈਂ ਜਗਤ ਕਾ ਪਾਲਣ ਕਰੂੰ, ਐਸਾ ਈਸ਼ਵਰ ਕਾ ਸੰਕਲਪ ਹੋਵੇ ਤਾਂ ਸੰਕਲਪ ਕੀਤੇ ਜਗਤ ਕਾ ਪਾਲਣ ਹੋਵੇ, ਕਰਮਨ ਕੇ ਅਨੁਸਾਰ ਸੁੱਖ ਦੁੱਖ ਕਾ ਸੰਬੰਧ ਪਾਲਣ ਕੀ ਕਹੀਏ ਹੈ ਤਾਂ ਪਾਲਣ ਸੰਕਲਪ ਕੇ ਮੱਧ ਉਪਾਸਕ ਪੁਰਖਣ ਕੀ ਉਪਾਸਨਾ ਤੇ ਬਲ ਪੇ ਈਸ਼ਵਰ ਕੋ ਐਸਾ ਸੰਕਲਪ ਹੋਵੇ ਹੈ, ਰਾਮ ਕ੍ਰਿਸ਼ਨ ਆਦਿਕਨ ਨਾਮ ਸਹਿਤ ਸਰਵ ਕੋ ਪ੍ਰਤੀਤ ਹੋਵੇ ਤਾਂ ਈਸ਼ਵਰ ਸੰਕਲਪ ਤੇ ਵਿਖੇਪ ਰੂਪ ਨਾਮ ਰੂਪ ਰਹਿਤ ਈਸ਼ਵਰ ਮੇ ਰਾਮ ਕ੍ਰਿਸ਼ਨ ਆਦਿਕਨ ਨਾਮ ਪਿਤੰਬਰ ਧਰਾਏ ਸ਼ਿਆਮ ਸੁੰਦਰ ਵਿਗ੍ਰਹਿ ਰੂਪ ਕੀ ਉਤਪਤੀ ਹੋਵੇ ਹੈ। ਸੋ ਵਿਗ੍ਰਹਿ ਕਰਮ ਕੇ ਅਧੀਨ ਨਹੀਂ, ਯਦਪਿ ਰਾਮ ਕ੍ਰਿਸ਼ਨ ਆਦਿਕ ਵਿਗ੍ਰਹਿ ਕੇ ਤੇ ਸਾਧ ਔਰ ਦੁਸ਼ਟਨ ਤੋ ਕ੍ਰਮ ਤੈ ਦੁੱਖ ਸੁੱਖ ਹੋਵੇ ਹੈ, ਜੋ ਜਾ ਕੇ ਸੁੱਖ ਦੁੱਖ ਦਾ ਹੇਤੂ ਹੋਵੇ ਹੈ ਤਾਂ ਕਿ ਪੁੰਨ ਪਾਪ ਤੇ ਰਚਿਤ ਹੋਵੇ ਹੈ ਜਾਂ ਤੇ ਪੁੰਨ ਪਾਪ ਅਧੀਨ ਕਹੀਏ ਹੈ। ਇਸ ਰੀਤੀ ਸੇ ਅਵਤਾਰਨ ਕੇ ਸਰੀਰ ਸਾਧ
ਜਿਹੜਾ ਦੁੱਖ ਸੁੱਖ ਦਾ ਹੇਤੂ ਹੈ ਨਾ, ਮਤਲਬ ਸਾਡਾ ਸਰੀਰ ਪਰਲੰਬੀ ਹੈ, ਇਹ ਸਾਨੂੰ ਚੰਗੇ ਬੁਰੇ ਕਰਮਾਂ ਦਾ ਫਲ ਮਿਲਿਆ ਹੈ, ਇਸ ਵਾਸਤੇ ਇਹਨੂੰ ਪ੍ਰਣਾਮ ਕਹਿੰਦੇ। ਪ੍ਰਣਾਮ ਦਾ ਅਰਥ ਹੈ ਰਿਜ਼ਲਟ, ਹਾਂਜੀ। ਇਹ ਜਿਹੜੀ ਚੀਜ਼ ਕੋਈ ਵੀ ਸੁੱਖ ਦੁੱਖ ਨੂੰ ਦਿੰਦੀ ਹੈ ਉਹ ਪੁੰਨ ਪਾਪ ਦੇ ਦੁਆਰਾ ਰਚਿਤ ਹੈ। ਅਸੀਂ ਜੋ ਪੁੰਨ ਪਾਪ ਕਰਦੇ ਹਾਂ ਉਹਦੇ ਅਨੁਸਾਰ ਸਾਨੂੰ ਸਰੀਰ ਮਿਲਿਆ, ਜਾਂ ਤਾਂ ਪੁੰਨ ਪਾਪ ਅਧੀਨ ਕਹੀਏ ਹੈ। ਇਸ ਰੀਤੀ ਸੇ ਕੀ ਕਹਿੰਦਾ, ਅਵਤਾਰਨ ਕੇ ਸਰੀਰ ਸਾਧੂ ਰੂਪਨ ਕੇ ਸੁੱਖ ਕੇ ਹੇਤੂ ਹੋਣੇ ਅਤੇ ਸਾਧੂ ਪੁਰਖਨ ਕੇ ਪੁੰਨ ਸਮੁਦਾਇ 'ਤੇ ਰਚਿਤ ਹੈ। ਜੈਸੇ ਅਸੋ ਉਹ ਪੁੰਨ ਕਰਮਾਂ ਦਾ ਹੀ ਫਲ ਹੈ ਉਹਨਾਂ ਦਾ, ਅਤੇ ਸਾਡੇ ਪੁੰਨ ਅਤੇ ਪਾਪ ਕਰਮਾਂ ਦਾ ਫਲ ਹੈ, ਇੰਨਾ ਫਰਕ ਪੈ ਗਿਆ। ਜਿਹੜਾ ਪੁੰਨ ਕਰਮ ਦਾ ਫਲ ਹੈ ਉਹ ਸਾਰਾ ਅਵਤਾਰ ਕੋਟੀ ਵਿੱਚ ਉੱਤਮ ਸਰੀਰਾਂ ਵਿੱਚ,
ਹਾਂ।
ਜਿਹੜਾ ਪੁੰਨ ਪਾਪ ਦਾ ਕਰਮ ਦਾ ਫਲ ਹੈ
ਉਹ ਤੈਸੇ ਅਸੁਰਾਦਿਕ ਅਸਾਧ ਪੁਰਖਨ ਕੋ ਦੁੱਖ ਕੇ ਹੇਤ ਹੋਣੇ ਤੇ ਤਿਨਕੇ ਪਾਪ
ਰਚਿਤ
ਰਚਿਤ ਜਾਤੇ ਅਵਤਾਰਨ ਕੇ ਸਰੀਰ ਪੁੰਨ ਪਾਪ ਕੇ ਅਧੀਨ
ਨਹੀਂ,
ਇਹ ਕਹਿਣਾ ਨਹੀਂ ਸੰਭਵ ਹੈ। ਤਥਾਪਿ ਜੈਸੇ ਜੀਵ ਨੇ ਪੂਰਵ ਸਰੀਰ ਮੈਂ ਪੁੰਨ ਪਾਪ ਕਰਮ ਕੀਏ ਹੈ ਤਿਨਕਾ ਫਲ ਉੱਤਰ ਸਰੀਰ ਮੈਂ ਜਾ ਤਾਂ ਜੀਵ ਕੋ ਸੁੱਖ ਦੁੱਖ ਹੋਵੇ ਹੈ ਤਾਂ ਸਰੀਰ ਅਭਿਮਾਨੀ ਜੀਵ ਕੇ ਪੂਰਵ ਸਰੀਰ ਕੇ ਆਪਣੇ ਪੁੰਨ ਪਾਪ ਕੇ ਅਧੀਨ ਉੱਤਰ ਸਰੀਰ ਕਹੀਏ ਹੈ। ਤੈਸੇ ਰਾਮ ਕ੍ਰਿਸ਼ਨ ਆਦਿਕਨ ਕੇ ਸਰੀਰ ਯਦਿਪਿ ਸਾਧ ਅਸਾਧ ਪੁਰਖਨ ਕੇ ਪੁੰਨ ਪਾਪ ਕੇ ਅਧੀਨ ਹੈ ਔਰ ਤਿਨਕੋ ਸੁੱਖ ਦੁੱਖ ਕੇ ਹੇਤ ਹੈ, ਪਰੰਤੂ ਰਾਮ ਕ੍ਰਿਸ਼ਨ ਆਦਿਕਨ ਕੇ ਪੁੰਨ ਪਾਪ ਤੇ ਰਚਿਤ ਅਵਤਾਰ ਸਰੀਰ ਨਹੀਂ ਔਰ ਤਿਨਕੋ ਆਪਣੇ ਸਰੀਰ ਦਾ ਸੁੱਖ ਦਾ ਤਥਾ ਦੁੱਖ ਦਾ ਭੋਗ ਹੋਵੇ ਨਹੀਂ, ਜਾਂ ਤੇ ਰਾਮ ਕ੍ਰਿਸ਼ਨ ਆਦਿਕਨ ਕੇ ਸਰੀਰ ਆਪਣੇ ਪੁੰਨ ਪਾਪ ਕੇ ਅਧੀਨ ਨਹੀਂ, ਇਹ ਸੰਭਵ ਹੈ।
ਬਾਕੀ ਸੰਸਾਰ ਦੇ ਲੋਕਾਂ ਦੇ ਜਿਹੜੇ ਸਰੀਰ ਹੈ ਪੁੰਨ ਪਾਪ ਦੇ ਅਧੀਨ ਹੈ, ਇਹਨਾਂ ਦੇ ਹੈ ਨਹੀਂ ਪੁੰਨ ਪਾਪ ਦੇ ਅਧੀਨ, ਇਸ ਲਈ ਉਹਨਾਂ ਨੂੰ ਕੋਈ ਸ਼ਬਦ ਵੀ ਕਹੋ ਆਪ ਨਾਰਾਇਣ ਕਲਾਤਾਰ ਜਗਮੇ ਪਰਵਰਿਓ, ਜਿਹੜਾ ਸੋਧ ਸਰੂਪ ਹੈ ਉਹ ਨਾਰਾਇਣ ਸਰੂਪ ਹੀ ਹੈ। अंतर आत्मा शुद्ध हो गया, जिन्होंने अंतस्करण कहने शुद्ध हो गया, वो कहते ब्रह्म है, ब्रह्म ज्ञानी है, तो ब्रह्म ज्ञानी आप परमेश्वर है। वही अखरों का लकब बधा घटा के किया, अर्थ तो यही है। जो संसारी लोग है उन्होंने शरीर जरा पांच भूत का क्रिया और वह पुन पाप का रिजल्ट है, उन्होंने केवल पुन पुन का रिजल्ट है, पाप का नहीं।
जैसे भूतन के परिणाम भी रामकृष्ण आदिक शरीर नहीं, किंतु चेतन आश्रित माया का परिणाम है। जो पंचीकृत भूतन के परिणाम होवे तो कृष्ण शरीर शरीर विखे रज्जुकृत बंधनादिकन का अभाव शास्त्र में कहा है। सो असंगता होवे, यद्यपि पंचभूत रजित सिद्ध योगी शरीर में भी बंधनादिक होवे नहीं, तथापि योगी शरीर में
प्रथम
बंधनादिक का संभव होवे, फिर योगाभ्यास रूप बंधन दाहादिकन की योग्यता नाश होवे। कृष्णादिकन के शरीर में सोगी न्याय
योगी की न्याय
सोगी योगी
योगी योगी की न्याय कुछ परशार्थ से
बंधनादिकन का अभाव नहीं, किंतु तिनके शरीर सहज ही बंधनान योग्य नहीं, यदि भूतन को प्रणाम नहीं। और
वही दोबारा कहे पंजा भूतों का प्रणाम नहीं उन्होंने शरीर।
और मांडुके भाषे की भाषा की टीका में आनंद आनंद ने रामादिक शरीर भूतन के प्रणाम कहे। सो स्थूल दृष्टि से और शरीर के समान वे शरीर प्रतीति होवे, इस अभिप्राय तय कहे हैं।
और जब तो शरीर करके देखते हैं तो उन्होंने भी हाथ पैर नाक कान लत्तां पैर है, वो भी विचरते हैं शरीर इस संसार च, भूख प्यास नींद रोटी पानी वो भी खाते हैं। वो कहते हैं सिर्फ स्थूल दृष्टि च उन्होंने शरीर समान
नाशमान
है, सूक्ष्म दृष्टि से वो पांच भूतों के कार्य नहीं है,
नहीं
से उन्होंने मरना जमना कुछ नहीं है। कद कबीर से शायद गल कही है, कबीर संत मोए कर हुई है अपने साधु, तो साधु की गल कर रहा ना, साधु का शरीर उन्हें पांच भूत का प्रणामी मनदिया हो, उन्हें मनिया कि वह पुन कर्म का ही फल है, पाप का नहीं है,
तत्तों तो परे है। इस अभिप्राय तय कहे हैं, काहे ते भाष्यकार ने गीता भाष्य में यह कहा है, जीवन के ऊपर अनुग्रह करके श्री धारी की न्याय माया के बल से परमात्मा कृष्ण रूप प्रतीत हो
गए, ठीक है।
सो जन्मादिक रहत है, ताका वासुदेव द्वारा देवकी का जन्म भी माया तय प्रतीत हो। इस रीति से भाष्यकार ने कृष्ण शरीर माया का कार्य कहा है, यदि भूतन तय अवतारण शरीर की उत्पत्ति नहीं, किंतु इनके शरीरन का उपादान कारण साक्षात माया। और जीवन को देह आदिकन में आत्म प्रांति है, रामकृष्ण आदिकन को नहीं, काहे ते जीव की उपाधि
संसार दे जीवानु जड़ी है, देह आदिकन दी आत्म प्रांति है, उन्होंने है नहीं, इन्ना फर्क है।
काहे ते जीव की उपाधि विद्या मलिन सतुगुण वाली है, रामकृष्ण नादिकन की उपाधि माया शुद्ध सदगुण वाली, जाते जीवन को अविद्या कृत भांत और रामकृष्ण नादिकन को माया कृत सर्वज्ञता हुए, जीवन को ज्ञान कृत आवरण और भ्रांत के नाश निमित्त आचार्य द्वारा महावाक्य के उपदेश जन्य ज्ञान की अपेक्षा है। जैसे रामकृष्ण नादिकन को अवर्ण और भ्रांति नहीं, जाते उपदेश जन्य ज्ञान की अपेक्षा नहीं, किंतु जीव
जिन्होंने भ्रांति है नहीं तो उन्होंने ज्ञान की लोड़ भी नहीं है, विद्या की उन्होंने विद्या की लोड़ ही नहीं। जिस आदमी भ्रांति है जिन्हों अज्ञान है ज्ञान की उन्होंने लोड़ है, हाँ जी जिन्हिया जो सूर्य प्रकाश खिले जी अखा है उन्होंने तो प्रकाश दसदा ही दसदा, तो जिंदा अखा है नहीं भावें सूर्य भी चढ़ जाए प्रकाश दसदा ही नहीं। अज्ञानी पुरुष जोड़ा है ना वो अंधा है, उन्होंने जोड़ा ना बंधन उन्होंने है, जो ज्ञानवान पुरुष है उन्होंने बंधन है, किंतु जीव को
जीव को अंतस्करण की वृत्ति रूप ज्ञान की न्याय ईश्वर को माया की वृत्ति रूप आत्मा का ज्ञान तो उपदेश आदिक दिख बिना भी होवे, परंतु ता ज्ञान तय कष्ट प्रयोजन दिन को सिद्ध होवे नहीं, काहे ते जीवन को घटाधिकन की ज्ञान तय अवर्ण पंक और विखय को घटाधिक दिन का प्रकाश होवे है, और ब्रह्म रूप तय आत्मा ज्ञान जो जीवन को होवे है, तहा ज्ञान का विखय जो आत्मा ताका अवर्ण पंक तो ज्ञान तय होवे है, और आत्मा विखे स्वयं प्रकाश है, या तो आत्म ज्ञान तो विखे का प्रकाश होगा नहीं।
हूँ आत्मा जी स्वयं प्रकाश तो हैगी है, पर जो अंतःकरण मलिन है तो नहीं नजर आऊंगी, जो अंतःकरण शुद्ध होएगा, अंतःकरण शुद्ध होएगा इस काम सेवा नाल सिमरन नाल दान पुन नाल ਜਿਹੜੇ ਉੱਤਮ ਕਰਮ ਹੈ, ਵਿਵੇਕ ਬਰਾਕ ਖੱਟ ਸੰਪੱਤੀ ਮਮੋਚਿਤਾ, ਇਹ ਸਾਰੇ ਸਾਧਨ ਅੰਤਹਿਕਰਨ ਨੂੰ ਸ਼ੁੱਧ ਕਰਨ ਵਾਸਤੇ ਹੈ। ਜਿਹਦਾ ਅੰਤਹਿਕਰਨ ਸ਼ੁੱਧ ਹੈ ਉਹਨੂੰ ਆਤਮਾ ਜਿਹੜੀ ਹੈ ਸਾਕਸ਼ਾਤਕਾਰ ਵੱਖਰਾ ਨਹੀਂ ਕੁਛ ਦੇਖਣਾ ਪੈਂਦਾ। ਇਸ ਵਾਸਤੇ ਕਹਿੰਦੇ ਜਾਤਮਾ ਜਾਂ ਤਾਂ ਆਤਮਾ ਗਿਆਨ ਅਤੇ ਵਿਸ਼ੇ ਕਾ ਪ੍ਰਕਾਸ਼ ਹੋਵੇ ਨਹੀਂ, ਤੈਸੇ ਈਸ਼ਵਰ ਕੋ ਮਾਇਆ ਕੀ ਵ੍ਰਿੱਤੀ ਰੂਪ ਜੋ ਅਹੰ ਬ੍ਰਹਮ ਅਸਮੀ, ਐਸਾ ਗਿਆਨ ਤਾਂ ਕਾ ਈਸ਼ ਵਿਸ਼ਾ ਈਸ਼ਵਰ ਕੀ ਆਤਮਾ ਸੋ ਅਵਰਨ ਰਹਿਤ ਸਵੈ ਪ੍ਰਕਾਸ਼ ਹੈ। ਜਾਂ ਤਾਂ ਅਵਰਨ ਭੰਗ ਬਾ ਵਿਸ਼ੇ ਕਾ ਪ੍ਰਕਾਸ਼ ਈਸ਼ਵਰ ਕੀ ਗਿਆਨ ਕਾ ਪ੍ਰਯੋਜਨ ਨਹੀਂ ਹੈ।
ਜੈਸੇ ਜੀਵਨ ਮੁਕਤ ਵਿਦਵਾਨ ਕੋ ਨਿਰਾਵਰਣ ਆਤਮਾ ਕੋ ਵਿਖੇ ਕਰਨੇ ਵਾਲੀ ਅੰਤਸ਼ਕਰਨ ਕੀ ਅਹੰ ਬ੍ਰਹਮ ਅਸਮੀ ਐਸੇ ਵ੍ਰਿੱਤੀ ਆਵਰਣ ਭੰਗਾਦਿਕ ਪ੍ਰਯੋਜਨ ਰਹਿਤ ਹੋਵੇ, ਐਸੇ ਈਸ਼ਵਰ ਕੋ ਭੀ ਆਵਰਣ ਭੰਗਾਦਿਕ ਪ੍ਰਯੋਜਨ ਪ੍ਰਯੋਜਨ ਬਿਨਾ ਮਾਇਆ ਕੀ ਵ੍ਰਿੱਤੀ ਰੂਪ ਅਹੰ ਬ੍ਰਹਮ ਅਸਮੀ ਐਸਾ ਗਿਆਨ ਉਪਦੇਸ਼ ਆਦਿਕ ਦੇ ਬਿਨਾ ਹੋਵੇ। ਇਸ ਰੀਤੀ ਸੇ ਰਾਮਕ੍ਰਿਸ਼ਨ ਆਦਿਕਨ ਕੋ ਜੀਵਨ ਤੇ ਵਿਲੱਖਣਤਾ ਈਸ਼ਵਰਤਾ ਹੈ ਤੋ ਭੀ ਤਿਨਕਾ ਸਰੀਰ ਮਾਇਆ ਰਚਿਤ ਹੈ, ਜਾਂ ਤੇ ਬ੍ਰਹਮ ਨਹੀਂ ਕਿੰਤੂ ਮਿੱਥਿਆ ਹੈ, ਮਾਇਆ ਨੇ ਉਤਪੰਨ ਕੀਆ ਜੋ ਅਵਤਾਰਨ ਕਾ ਸਰੀਰ ਸੋ ਹਸਤ ਪਾਦ ਆਦਿਕ
ਅਵੈਵ ਸਹਿਤ
ਅਵੈਵ ਸਹਿਤ
ਰੂਪ ਸਹਿਤ
ਔਰ ਰੂਪ ਸਹਿਤ ਕੀਆ ਹੈ, ਜਾਂ ਤੇ ਨੇਤਰ ਇੰਦਰੇ ਕਾ ਵਿਖੇ ਤਿਨਕਾ ਸਰੀਰ ਹੋਵੇ, ਬ੍ਰਹਮ ਕੋ ਨੇਤਰ ਇੰਦਰੇ ਵਿਖੇ ਕਰੇ ਨਹੀਂ।
ਬ੍ਰਹਮ ਜਿਹੜਾ ਹੈ ਨਾ ਉਹਨੂੰ ਸਾਡੀਆਂ ਅੱਖਾਂ ਜਾਂ ਨੱਕ ਕੰਨ ਨਹੀਂ ਉਹਨੂੰ ਪ੍ਰਤੱਖ ਕਰਦੇ, ਉਹਨੂੰ ਤਾਂ ਅੰਤਹਿਕਰਨ ਪ੍ਰਤੱਖ ਕਰਦਾ, ਪਰ ਜਿਹੜਾ ਉਹਨਾਂ ਦਾ ਸਰੀਰ ਹੈ ਨਾ ਜਿਵੇਂ ਕ੍ਰਿਸ਼ਨ ਦਾ ਦੂਸਰੇ ਸਾਰਿਆਂ ਦਾ, ਉਹ ਇੰਦਰੀਆਂ ਦਾ ਵਿਸ਼ਾ ਹੈ, ਅੰਤਹਿਕਰਨ ਦਾ ਵਿਸ਼ਾ ਨਹੀਂ ਹੈ। ਜਦੋਂ ਅੰਤਹਿਕਰਨ ਦਾ ਵਿਸ਼ਾ ਹੋਏਗਾ ਫਿਰ ਤਾਂ ਬ੍ਰਹਮੀ ਨੇ, ਜਦ ਤੱਕ ਇੰਦਰੀਆਂ ਦਾ ਵਿਸ਼ਾ ਅਸੀਂ ਦੇਖਦੇ ਹਾਂ ਹੱਥ ਪੈਰ ਨੱਕ ਕੰਨ ਮੂੰਹ 5 ਫੁੱਟ ਲੰਬਾ 6 ਫੁੱਟ ਲੰਬਾ, ਉਸ ਵੇਲੇ ਸਾਨੂੰ ਸਰੀਰ ਦਾ ਹੀ ਗਿਆਨ ਹੋਏਗਾ।
ਤੈਸੇ ਤਵਚਾ ਇੰਦਰੀ ਵੀ ਸਪਰਸ਼ ਔਰ ਸਪਰਸ਼ ਕੇ ਆਸਰੇ ਕੋ ਵਿਖੇ ਕਰੇ, ਬ੍ਰਹਮ ਸਪਰਸ਼ ਕਾ ਆਸਰਾ ਨਹੀਂ ਔਰ ਸਪਰਸ਼ ਨਹੀਂ, ਜਾਂ ਤੇ
ਬ੍ਰਹਮ ਜਿਹੜਾ ਜਿਹੜੇ ਇੰਦਰ ਹੈ ਸਾਡਾ ਇੰਦਰ ਰਤਨਾ ਜਿਹੜੀ ਹੈ ਉਹ ਸਪਰਸ਼, ਹਵਾ ਚੱਲਦੀ ਠੰਡੀ ਚਮੜੀ ਨੂੰ ਪਤਾ ਲੱਗਦਾ, ਗਰਮ ਹਵਾ ਚੱਲਦੀ ਚਮੜੀ ਨੂੰ ਪਤਾ ਲੱਗਦਾ, ਪਰੰਤੂ ਆਤਮਾ ਤਾਂ ਸਪਰਸ਼ ਕਰਨੇ ਨਾਲ ਨਹੀਂ ਪਤਾ ਲੱਗਦਾ, ਆਤਮਾ ਸਪਰਸ਼ ਕੀਤੀ ਨਹੀਂ ਜਾ ਸਕਦੀ, ਉਹ ਆਪਣੇ ਵਿਸ਼ੇ ਨੂੰ ਜਿਹੜਾ ਸਪਰਸ਼ ਨਹੀਂ ਕਰਦੀ। ਬ੍ਰਹਮ ਸਪਰਸ਼ ਕਾ ਆਸਰਾ ਨਹੀਂ ਹੈ ਔਰ ਸਪਰਸ਼ ਨਹੀਂ ਹੈ, ਜਾਂ ਤਾਂ ਤਵਚਾ ਇੰਦਰੀ ਕਾ ਵਿਸ਼ਾ ਨਹੀਂ ਹੈ, ਜਿਹੜੀ ਤਵਚਾ ਚਮੜੀ ਹੈ ਨਾ ਇਹ ਇਹਦਾ ਇੰਦਰੇ ਦਾ ਬ੍ਰਹਮ ਵਿਸ਼ਾ ਨਹੀਂ ਹੈ।
ਰਸਨਾ ਇੰਦਰੇ ਤੇ ਰਸ ਕਾ ਗਿਆਨ, ਘਰਾਣ ਤੇ ਗੰਧ ਕਾ ਗਿਆਨ, ਸੋਤ ਤੇ ਸ਼ਬਦ ਕਾ ਗਿਆਨ ਹੋਵੇ, ਰਸ ਗੰਧ ਸ਼ਬਦ ਤੋਂ ਬ੍ਰਹਮ ਵਿਲੱਖਣ ਹੈ, ਜਾਂ ਤੇ ਰਸਨਾ ਘਰਾਣ ਔਰ ਸਰੋਤ ਤੋਂ ਬ੍ਰਹਮ,
ਇਹ ਵੀ ਬ੍ਰਹਮ ਗਿਆਨ ਦੇ ਯੋਗ ਨੇ। ਰਸਨਾ ਰਸ ਜੀਭਾ ਕੰਨ ਵਗੈਰਾ ਇਹ ਵੀ ਇਹ ਬ੍ਰਹਮ ਨੂੰ ਨਹੀਂ ਅਨੁਭਵ ਕਰ ਸਕਦੇ,
ਔਰ ਕਰਮ
ਇਹ ਜਿਹੜਾ ਇਹਨਾਂ ਦਾ ਵਿਖਾ ਨੇ ਉਹਨੂੰ ਗ੍ਰਹਿਣ ਕਰਦੇ ਆ, ਜਿੱਦਾਂ ਜਿਹੜੀ ਰਸਨਾ ਸਵਾਦ ਦਾ ਵਿਸ਼ਾ ਸਵਾਦ ਨੂੰ ਗ੍ਰਹਿਣ ਕਰਦੀ ਹੈ, ਜਿਹੜੇ ਕੰਨ ਸਾਡੇ ਸ਼ਬਦ ਨੂੰ ਗ੍ਰਹਿਣ ਕਰਦੇ, ਨਾਸਕਾ ਜਿਹੜੀ ਹੈ ਦੁਰਗੰਧੀ ਸੁਗੰਧੀ ਨੂੰ ਗ੍ਰਹਿਣ ਕਰਦੀ, ਇਹ ਬ੍ਰਹਮ ਆਤਮਾ ਕੋਲ ਸੁਗੰਧੀ ਦੁਰਗੰਧੀ ਥੋੜ੍ਹੀ ਆ, ਨਾ ਉਹ ਦੇਖਣਾ ਕਾਰ ਵਿੱਚ ਹੈਗੀ। ਇਸ ਵਾਸਤੇ ਜਿਹੜੀ ਹੈ ਤਵਚਾ ਵਗੈਰਾ ਸੁਰਣਾਦਿਕ ਹੈ ਨਾਸਕਾ ਵਗੈਰਾ ਇਹ ਕੋਈ ਵੀ ਬ੍ਰਹਮ ਨੂੰ ਵਿਸ਼ੇ ਨਹੀਂ ਕਰਦੇ, ਨਾ ਬ੍ਰਹਮ ਦੇ ਵਿਸ਼ੇ ਜੋ ਕਰਨ, ਇੰਦਰੇ ਸਿਰਫ ਜਿਹੜੀ ਪੰਜ ਭੌਤਿਕ ਵਸਤੂ ਉਹਨੂੰ ਗ੍ਰਹਿਣ ਕਰਨ,
ਔਰ ਕਰਮ ਇੰਦਰੇ ਗਿਆਨ ਕੇ ਸਾਧਨ ਨਹੀਂ ਕਿੰਤੂ ਵਚਨਾਦਿਕ ਕਿਰਿਆ ਕੇ ਸਾਧਨ ਹੈ, ਜਾਂ ਤੇ ਤਿੰਨ ਤੇ ਤੋ ਕਿਸੀ ਕਾ ਗਿਆਨ ਬਣੇ ਨਹੀਂ, ਇਸ ਰੀਤੀ ਸੇ ਕਿਸੀ ਇੰਦਰੀ ਤੇ ਬ੍ਰਹਮ ਕਾ ਗਿਆਨ ਬਣੇ ਨਹੀਂ, ਔਰ ਇੰਦਰੀ ਤੇ ਜੋ ਗਿਆਨ ਹੋਵੇ ਸੋ ਗਿਆਨ
ਪ੍ਰਤੱਖ ਗਈ ਹੈ ਸਾਹਮਣੇ ਦੇ ਦਾ, ਪ੍ਰਤੱਖ ਕੋਈ ਅਪਰੋਕਸ਼ ਗਏ ਹੈ,
ਪ੍ਰਤੱਖ ਕੋਈ ਅਪਰੋਕਸ਼ ਗਏ,
ਆ ਮੇਜ ਹੈ ਇਹਨੂੰ ਅਪਰੋਕਸ਼ ਕਹਿੰਦੇ, ਹਾਂਜੀ ਮੇਜ ਹੈ ਪ੍ਰੋਕ ਗਿਆਨ ਹੈ, ਦੇਖਿਆ ਨਹੀਂ ਕਿੱਦਾਂ ਦਾ ਉੱਚਾ ਆ ਲੰਬਾ ਹੈ ਚੌੜਾ ਆ ਲਾਲ ਹੈ ਕਾਲਾ ਆ ਛੋਟਾ ਹੈ ਵੱਡਾ ਹੈ ਗੋਲ ਹੈ, ਇਹ ਨਹੀਂ ਮੇਜ ਹੈ, ਪਰ ਮੇਜ ਜੇ ਹੈ ਪ੍ਰਤੱਖ ਇਹ ਹੈ, ਕਹਿੰਦੇ ਇਹਨੂੰ ਇੰਦਰੀਆਂ ਜੰਨਿਆ ਜਿਹੜਾ ਗਿਆਨ ਹੈ ਉਹ ਪ੍ਰਤੱਖ ਕਹਿੰਦੇ ਨੇ ਇਹਨੂੰ, ਔਰ ਪ੍ਰਤੱਖ ਹੀ ਪਰੋਕਸ਼ ਹੈ, ਪਰ ਇੱਥੇ ਇੰਦਰੇ ਜੰਨਿਆ ਜਿਹੜਾ ਪਦਾਰਥ ਹੈ ਉਹ ਪ੍ਰਤੱਖ ਹੈ, ਪਰੰਤੂ ਆਤਮਾ ਇੰਦਰੇ ਜੰਨਿਆ ਨਹੀਂ ਹੈ, ਜਾਂ ਤਾਂ ਬ੍ਰਹਮ ਕਾ ਪ੍ਰੋਕਸ਼ ਗਿਆਨ ਬਣਿਆ ਨਹੀਂ, ਇੰਦਰੀ ਜੰਨੇ ਤਾਂ ਹੈ ਨਹੀਂ, ਨਾ ਕਰਮ ਇੰਦਰੇ ਜਾਣ ਸਕਦੇ ਨਾ ਉਹਨੂੰ ਗਿਆਨ ਇੰਦਰੇ ਜਾਣ ਸਕਦੇ, ਕਿੰਤੂ ਸ਼ਬਦ ਸੇ ਬ੍ਰਹਮ ਕਾ ਗਿਆਨ ਹੋਵੇ ਹੈ, ਜੋ ਸ਼ਬਦ ਸੇ ਗਿਆਨ ਹੋਵੇ ਸੋ ਪ੍ਰੋਕਸ਼ ਹੋ ਗਿਆ, ਜਾਂ ਤਾਂ ਬ੍ਰਹਮ ਕਾ ਗਿਆਨ ਵੀ ਪ੍ਰੋਕਸ਼ ਹੋ ਗਿਆ, ਬ੍ਰਹਮ ਹੈ ਇਹ ਪ੍ਰੋਕਸ਼ ਗਿਆਨ। ਅੱਗੇ ਗਤ ਪ੍ਰਸ਼ਨ,
ਸ੍ਰੀ ਗੁਰੂ ਵਾਚ ਦੋਹਰਾ ਇੰਦਰੇ ਬਿਨ ਪ੍ਰਤਿਅਸ਼ ਨਹੀਂ, ਸਿੱਖ ਇਹ ਨਿਜ ਨਿਜਮ ਨਾ ਜਾਣ।
ਕਹਿੰਦੇ ਜਿਹੜੀ ਇਹ ਬੇਟਾ ਤੁਸੀਂ ਗੱਲ ਸੁਣ, ਜਿਹੜੀ ਇਹ ਤਾਂ ਗੱਲ ਠੀਕ ਹੈ, ਇੰਦਰਾਂ ਤੋਂ ਬਿਨਾਂ ਪ੍ਰਤੱਖਸ਼ ਨਹੀਂ ਕੁਛ ਵੀ, ਅਤੇ ਪ੍ਰਤੱਖਸ਼ ਦੇ ਨਾਲ ਪਰੋਕਸ਼ ਗਿਆਨ ਹੁੰਦਾ, ਪਰ ਆਤਮਾ ਜਿਹੜੀ ਹੈ ਇੰਦਰੇ ਜਿੰਨੇ ਨਹੀਂ ਹੈ, ਨਾ ਇੰਦਰੇ ਦੁਆਰਾ ਜਾਣੀ ਜਾ ਸਕਦੀ ਹੈ, ਪ੍ਰਤੱਖਸ਼ ਨਹੀਂ ਹੈਗੀ ਉਹ। ਇਸ ਵਾਸਤੇ ਇਹ ਜਿਹੜਾ ਸ਼ੇਸ ਜੈ ਨਿਯਮ ਨਾ, ਇਹ ਨਿਯਮ ਨੂੰ ਤੂੰ ਪਰਪਾਕਾ ਨਾ ਕਰ, ਪੱਕਾ ਨਾ ਕਰ, ਕਿਉਂ ਜਿਹੜੀ ਆਤਮਾ ਆ ਉਹ ਇੰਦਰੇ ਜਿੰਨੇ ਨਹੀਂ ਹੈ। ਬਿਨ ਇੰਦਰੇ ਪ੍ਰਤੱਖਸ਼ਾ ਹੋਇਆ ਜੈਸੇ ਗਿਆਨ। ਕਹਿੰਦੇ ਤੁਸੀਂ ਕਹਿੰਦੇ ਹੋ ਭਈ ਇੰਦਰਿਆਂ ਤੋਂ ਬਿਨਾਂ ਪ੍ਰਤੱਖਸ਼ ਗਿਆਨ ਨਹੀਂ ਹੁੰਦਾ, ਜਦੋਂ ਭੁੱਖ ਲੱਗਦੀ ਉਹਨੂੰ ਕਿਹੜਾ ਇੰਦਰਾ ਜਲਾਉਂਦਾ, ਢਿੱਡ ਦੁਖਦਾ ਦਾੜ ਦੁਖਦੀ ਉਦੋਂ ਕਿਹੜਾ ਇੰਦਰ ਜਲਾਉਂਦਾ ਉਹਨੂੰ। ਕਹਿੰਦੇ ਜਿਹੜਾ ਸੁੱਖ ਦੁੱਖ ਦਾ ਗਿਆਨ ਹੈ ਉਹ ਇੰਦਰਿਆਂ ਦੇ ਜਾਣੇ ਤੋਂ ਬਿਨਾਂ ਵੀ ਹੁੰਦਾ।
ਹਾਂਜੀ, ਇੰਦਰੇ ਸੰਬੰਧ ਬਿਨਾਂ ਪ੍ਰਤੱਖਸ਼ ਗਿਆਨ ਹੋਵੇ ਨਹੀਂ, ਇਹ ਨਿਯਮ ਨਹੀਂ ਕਾਹੇ ਤੇ ਜਸ ਸੁੱਖ ਦਾ ਔਰ ਦੁੱਖ ਦਾ ਗਿਆਨ ਹੋਵੇ ਸੋ ਕਿਸੇ ਇੰਦਰੀ ਤੇ ਹੋਵੇ ਨਹੀਂ। ਸੋ ਸੁੱਖ ਦੁੱਖ ਦਾ ਗਿਆਨ ਵੀ ਪ੍ਰਤੱਖਸ਼ ਹੋਵੇ ਹੈ, ਜਾਂ ਤੇ ਇੰਦਰੇ ਸੰਬੰਧ ਤੇ ਜੋ ਗਿਆਨ ਹੋਵੇ ਸੋ ਵੀ ਪ੍ਰਤੱਖਸ਼ ਗਿਆਨ ਹੋਵੇ।
ਇਹ ਨਿਯਮ ਨਹੀਂ ਹੈਗਾ,
ਇਹ ਨਿਯਮ ਨਹੀਂ।
ਹੁਣ ਪੇਟ ਦੇ ਵਿੱਚ ਗੁੜਗੁੜ ਹੁੰਦੀ ਹੈ, ਸੁਣਾਈ ਦਿੰਦੀ ਹੈ, ਆਪਣੇ ਪੇਟ 'ਚ ਗੁੜਗੁੜ ਹੁੰਦੀ ਸੁਣਾਈ ਦਿੰਦੀ ਹੈ, ਕਿਹੜੇ ਇੰਦਰੇ ਨੇ ਸੁਣਾਈ, ਅੰਦਰ ਭੀਤਰ ਦੀ ਹੈ ਉਹ। ਕਹਿੰਦਾ ਇਸ ਵਾਸਤੇ ਕਿੰਤੂ ਵਿਸ਼ਾ 'ਤੇ ਜਿਹੜਾ ਨਾ ਪ੍ਰਤੱਖਸ਼ ਗਿਆਨ ਹੋਵੇ ਇਹ ਨਿਯਮ ਨਹੀਂ ਹੈਗਾ। ਨਿਯਮ ਕੀ ਅੱਗੇ ਦੱਸੋ, ਕਿੰਤੂ ਵਿਸ਼ਾ 'ਤੇ ਬਿਰਤੀ ਕਾ ਸੰਬੰਧ ਹੋਏ ਕਿ ਵਿਖਾਕਾਰ ਬਿਰਤੀ ਜਹਾਂ ਹੋਵੇ ਤਾਂ ਪ੍ਰਤੱਖਸ਼ ਗਿਆਨ ਹੋਵੇ ਹੈ। ਕੋਈ ਵੀ ਜਿਹੜਾ ਵਿਸ਼ਾ ਹੈ ਉਹਦੇ ਆਕਾਰ ਨੂੰ ਬਿਰਤੀ ਜਦੋਂ ਧਾਰਨ ਕਰਦੀ ਹੈ ਫਿਰ ਪ੍ਰਤੱਖਸ਼ ਗਿਆਨ ਹੁੰਦਾ।
ਵਿਖੇ 'ਤੇ ਬਿਰਤੀ ਕਾ ਸੰਬੰਧ ਕਹੋ ਇੰਦਰੇ ਦੁਆਰਾ ਹੋਵੇ,
ਹਾਂ,
ਔਰ ਕਹੋ
ਸ਼ਬਦ ਸੇ ਹੋਵੇ,
ਸੇ ਹੋਵੇ ਹੈ, ਜੈਸੇ ਦਸਮ ਤੂੰ ਹੈ। ਇਸ ਸ਼ਬਦ 'ਤੇ ਦਸਮ ਤੋਂ ਆਪ ਤਾਤੇ ਅੰਤਸ਼ਕਰਨ ਕੀ ਵੀ ਬਿਰਤੀ ਕਾ ਸੰਬੰਧ ਹੋਏ ਕਿ ਦਸਮਾਕਾਰ ਬਿਰਤੀ ਹੋਵੇ ਹੈ, ਜਾਂ ਤੇ ਸ਼ਬਦ ਜਨ ਭੀ ਦਸਮ ਕਾ ਗਿਆਨ ਪ੍ਰਤੱਖਸ਼ ਹੋਵੇ ਹੈ। ਤੈਸੇ ਪਰਮਾਤਮਾ ਵਿਖੇ ਸੁੱਖ ਦੁੱਖ ਹੋਵੇ,
ਪਰਮਾਤਾ ਵਿਖੇ,
ਪਰਮਾਤਾ ਵਿਖੇ ਸੁੱਖ ਦੁੱਖ ਹੋਵੇ ਤਬ ਸੁਖਾਕਾਰ ਦੁਖਾਕਾਰ ਅੰਤਸ਼ਕਰਨ ਕੀ
ਬਿਰਤੀ ਹੋਵੇ,
ਤਾਂ ਬਿਰਤੀ ਸੇ ਸੁੱਖ ਦੁੱਖ ਕਾ ਸੰਬੰਧ ਹੋਵੇ, ਜਾਂ ਤੇ ਸੁੱਖ ਦੁੱਖ ਕਾ ਗਿਆਨ ਪ੍ਰਤੱਖਸ਼ ਕਹੀ ਪੂਰਵ ਉਤਪੰਨ ਦੁੱਖ ਸੁੱਖ ਦੁੱਖ ਨਸ਼ਟ ਹੋਏ ਪਾਛੇ ਜਹਾਂ ਪੁਰਖ ਯਾਦ ਆਵੇ ਤਹਾਂ ਸੁਖਾਕਾਰ ਦੁਖਾਕਾਰ ਅੰਤਸ਼ਕਰਨ ਕੀ ਬਿਰਤੀ ਤੋਂ ਹੋਵੇ ਹੈ, ਪਰੰਤੂ ਬਿਰਤੀ ਕਾ ਨਸ਼ਟ ਹੋਏ ਸੁੱਖ ਦੁੱਖ ਦੇ ਸੰਬੰਧ ਨਹੀਂ, ਜਾਂ ਤੇ ਸੋ ਗਿਆਨ ਸਮ੍ਰਿਤੀ ਰੂਪ ਹੈ ਪ੍ਰਤੱਖਸ਼ ਰੂਪ ਨਹੀਂ। ਯਦਿਪਿ ਅੰਤਸ਼ਕਰਨ ਕੇ ਧਰਮ ਸੁੱਖ ਦੁੱਖ ਸਾਕਸ਼ੀ ਭਾਸੇ ਹੈ, ਤਥਾਪਿ ਸੁਖਾਕਾਰ ਦੁਖਾਕਾਰ ਅੰਤਸ਼ਕਰਨ ਕੀ ਬਿਰਤੀ ਦੁਖਾਕਾਰ ਦੁਆਰਾ ਸਾਕਸ਼ੀ ਸੁੱਖ ਦੁੱਖ ਕਾ ਪ੍ਰਕਾਸ਼ ਕਰੇ। ਜੋ ਸਾਕਸ਼ੀ ਭਾਸ਼ਯ ਪਦਾਰਥ ਹੈ ਤਿੰਨਕੂ ਵੀ ਸਾਕਸ਼ੀ ਵਿਰਤੀ ਕੀ
ਅਪੇਕਸ਼ਾ ਹੈ
ਤੇ ਹੀ ਪ੍ਰਕਾਸ਼ ਹੈ। ਜੈਸੇ ਸੁਕਤੀ ਰਜਤ
ਸਾਕਸ਼ੀ ਜਿਹੜਾ ਭਾਸ਼ਯ ਤਾਂ ਹੈਗਾ, ਪਰੰਤੂ ਸਾਕਸ਼ੀ ਬਿਰਤੀ ਦੀ ਅਪੇਕਸ਼ਾ 'ਤੇ ਵੀ ਪ੍ਰਕਾਸ਼ ਹੈ। ਯਾਨੀ ਸਾਕਸ਼ੀ ਸਾਕਸ਼ੀ ਤਾਂ ਸਾਡੇ ਅੰਦਰ ਸਾਰਿਆਂ ਦੇ ਹੈਗਾ, ਉਹ ਸਾਡੀ ਜਿੱਦਾਂ ਦੀ ਬਿਰਤੀ ਬਣੇਗੀ, ਇੱਕ ਆਦਮੀ ਆਉਂਦਾ ਆ ਅਸੀਂ ਉਹਨੂੰ ਉਹਦੇ 'ਚ ਸਾਨੂੰ ਪਿਆਰ ਪੈਦਾ ਹੁੰਦਾ, ਇੱਕ ਆਦਮੀ ਆਉਂਦਾ ਉਹ ਤਾਂ ਸਾਨੂੰ ਵਿਰੋਧ ਗੁੱਸਾ ਪੈਦਾ ਹੁੰਦਾ। ਆਦਮੀ ਤਾਂ ਪਰੇ ਹੀ ਹੈ ਜੇ, ਪਰ ਨੇਤਰਾਂ ਦਾ ਵਿਸ਼ਾ ਬਣਿਆ ਅਤੇ ਸਾਡੀ ਬਿਰਤੀ ਨੇ ਉਹਨੂੰ ਦੁਸ਼ਮਣ ਅਤੇ ਸੱਜਣ ਜਿਹੜਾ ਨਾ ਜਣਾਇਆ ਦੱਸਿਆ।
ਪਰੰਤੂ ਸੁੱਖ ਦੁੱਖ ਕੇ ਪ੍ਰਕਾਸ਼ ਮੈਂ ਅੰਤਸ਼ਕਰਨ ਕੀ ਵਿਰਤੀ ਸਾਕਸ਼ੀ ਹੀ ਸਹਾਇਕ ਹੈ, ਔਰ ਮਿੱਥਿਆ ਰਜਤਾਦਿਕਨ ਕੇ ਪ੍ਰਕਾਸ਼ ਮੈਂ ਵਿੱਦਿਆ ਕੀ ਵਿਰਤੀ ਸਹਾਇਕ ਹੈ। ਇਸ ਰੀਤੀ ਸੇ ਸਾਕਸ਼ੀ ਭਾਸ਼ਯ ਪਦਾਰਥ ਕੇ ਗਿਆਨ ਮੇਂ ਵੀ ਵਿਰਤੀ ਕੀ ਅਪੇਕਸ਼ਾ ਹੈ। ਸੋ ਵਿਰਤੀ ਜਹਾਂ ਇੰਦਰਾਦਿਕ ਬਾਹੇ ਸਾਧਨ ਤੈਅ ਹੋਵੇ ਤਾਂ ਕਿ ਵਿਖੇ ਸਾਕਸ਼ੀ ਭਾਸ਼ਯ ਨਹੀਂ ਕਹੀ ਹੈ। ਸੁੱਖ ਦੁੱਖ ਕੋ ਵਿਖੇ ਕਰਨੇ ਵਾਲੀ ਵਿਰਤੀ ਮੈਂ ਬਾਹੇ ਇੰਦਰਾਦਿਕ ਹੇਤੂ ਨਹੀਂ, ਕਿੰਤੂ ਜਬ ਸੁੱਖ ਆਦਿਕ ਉਤਪੰਨ ਹੋਵੇ ਇਸੀ ਕਾਲ ਮੈਂ ਅਨਿਯ ਸਾਧ ਕੀ ਅਪੇਕਸ਼ਾ ਬਿਨਾਂ ਸੁਖਾਕਾਰ ਦੁਖਾਕਾਰ ਅੰਤਸ਼ਕਰਨ ਕੀ ਵਿਰਤੀ ਹੋਵੇ ਤਾਂ ਵਿਰਤੀ ਮੈਂ ਅਰੂੜ ਸਾਕਸ਼ੀ ਸੁੱਖ ਦੁੱਖ ਪ੍ਰਕਾਸ਼ੇ ਹੈ, ਸੁੱਖ ਦੁੱਖ ਸਾਕਸ਼ੀ ਭਾਸੇ ਕਹੀਏ
ਤਾਂ ਉਹਨੂੰ ਕਹਿੰਦੇ ਨੇ ਸੁੱਖ ਦੁੱਖ।
ਔਰ
ਬ੍ਰਹਮ ਕਾ ਗਿਆਨ ਪ੍ਰਤੱਖ ਸੰਭਵ ਹੈ, ਇਹ ਸੰਭਵ ਹੈ। ਤਤਵ ਦ੍ਰਿਸ਼ਟੀ ਕੋ ਭੇਦ ਭ੍ਰਮ ਕਾ ਅੰਤ, ਹੁਣ ਉਹਦਾ ਜਿਹੜਾ ਭੇਦ ਭ੍ਰਮ ਸੀ ਨਾ ਉਹ ਨਾਸ ਹੋ ਗਿਆ। ਤਤਵ ਦ੍ਰਿਸ਼ਟੀ ਨੂੰ ਕਿਹਾ ਠੀਕ ਹੈ, ਬ੍ਰਹਮ ਦਾ ਜਿਹੜਾ ਨਾ ਗਿਆਨ ਪ੍ਰਤੱਖ ਸੰਭਵ ਹੈ, ਪਰ ਕਹਿੰਦਾ ਨਹੀਂ ਸੰਭਵ, ਇੰਦਰੇ ਜਾਨ ਦਾ ਵਿਸ਼ੇ ਆ। ਉਹ ਕਹਿੰਦਾ ਨਹੀਂ, ਇੰਦਰੇ ਜਾਨ ਦੇ ਵਿਸ਼ੇ ਤੋਂ ਵੀ ਬਿਨਾਂ ਬਿਰਤੀ ਕਾ ਬਿਰਤੀ ਜਿਸ ਵਿਸ਼ੇ ਕੋ ਅਨੁਭਵ ਕਰੇ ਹੈ ਉਸੇ ਕੋ ਪ੍ਰਕਾਸ਼ ਹੈ। ਤੋ ਇਹ ਕਹਿੰਦਾ ਹਾਂਜੀ ਵਾਹੇ ਜੋ ਘਟ ਆਦਿਕ ਹੈ,
ਘਟ ਆਦਿਕ ਹੈ ਤਿੰਨ ਤੇ ਅੰਤਸ਼ਕਰਨ ਕੀ ਵਿਰਤੀ ਕਾ ਸੰਬੰਧ ਨੇਤਰ ਆਦਿਕ ਇੰਦਰੇ ਦੁਆਰਾ ਹੋਵੇ, ਜਾਂ ਤੇ ਘਟ ਆਦਿਕ ਸਾਕਸ਼ੀ
ਭਾਸੇ ਨਹੀਂ
ਭਾਸੇ ਨਹੀਂ ਤੈਸੇ ਬ੍ਰਹਮਾਕਾਰ ਅੰਤਸ਼ਕਰਨ ਕੀ ਵਿਰਤੀ ਹੋਵੇ ਹੈ ਸੋ ਅੰਤਸ਼ਕਰਨ ਕੀ ਵਿਰਤੀ ਬਾਹਰ ਨਹੀਂ ਜਾਵੇ ਕਿੰਤੂ ਸਰੀਰ ਕੇ ਅੰਤਰ ਹੀ ਹੋਵੇ ਹੈ। तावेती से ब्रह्म का संबंध है, याते ब्रह्म का ज्ञान भी इस दुख के ज्ञान की न्यायिक
प्रत्यक्ष रूप है। देखो जो पेट पेट दुख है ना, साड़ी वृत्ति बाहर नहीं गई, प्रत्यक्ष कुछ नहीं होया, पर साड़ी वृत्ति सन अनुभव हो गया पेट दुख का, पेट की दर्द अंदर सी। इस तरह जरा आत्मा साढ़े अंदर है, सिर्फ बिरति जी शुद्ध बिरति होकर अंत्यकरण की शुद्ध बिरति होकर के सानू अंदर ही ओदा अनुभव होना है। जिवें पेट दुखन का सिर दुखन का अंदर सानू अनुभव बिरति द्वारा ही होया, प्रत्यक्ष तो सामने है ही नहीं कोई। वो कहते इस तरह जिवें यह होया, इस तरह जिहड़ा अंदर अंतर आत्मा साड़ी है उसका प्रत्यक्ष होना भी वाजब है, ठीक है।
सतु सुखाकार दुखाकार वृत्ति में बाह्य साधन की अपेक्षा नहीं, जाते सुख दुख साक्षी पासे है और ब्रह्माकार।
अच्छा, सुख दुख जो साक्षी पासे जो चेतन है उदे च ही है, जो बंदा बेहोश पिया उन्होंने भुख का भी अनुभव नहीं, उन्होंने पेट दुख का भी अनुभव नहीं, बेसुरत पिया जो कौमा च गया उन्हें कोई पता नहीं। साक्षी पासे तो उत्थे भी है परंतु वह बेसुरत है, चेतन जरा चेतन तो हैगा पर बेसुरत है, उत्थे सुख दुख साक्षी पासे है। और ब्रह्माकार जो अंतःकरण की वृत्ति, ता मैं गुरु द्वारा वेद वचन के स्रोतर से, वेद वचन के स्रोतर से संबंध बाह्य साधन चाहिए हैं। ज्ञान तो अंदर हैगा पर ज्ञान गुरु के वचन श्रोमण करने पड़े। देखो तो चाहता है भाई जिस वे वो सीता लभन गए, सारे लभी नहीं, फिर बैठ गए सारे हैरान हो के, तो हनुमान अपने रंग में बैठा राम राम करी जा रहा है। जामबंत ने उन्हें जाके कहा भी हनुमान अं कि परेशान है, तू चुप चाप बैठा आनंद ले जाना अपना। वो कहना की करना, कहते वो जरा टापू है सीता उसे चो सकती है। वो कहना मैं नहीं जा सकता, बड़ा डूंगा पानी। जामबंत को कहता तू जा सकता है, अंदर तो वो शक्ति तो वो अंदर पहले से ही, जामबंत ने तो भरी नहीं, उन्होंने कहता तू जा सकता। वो शर्ती शक्ति जामबंत ने दस्या जगया। इस तरह साढ़े अंदर सारे दे आते हैं, आत्मा हैगी है, उस शक्ति गुरु शब्द द्वारा जनाता है कि तू ही ब्रह्म है। ब्रह्म तो पहला है सी, पर गुरु ने शब्द द्वारा उन्हें जनाना किया।
बाह्य साधन चाहिए है जाते ब्रह्म साक्षी पासे नहीं, इस रीति से यहाँ विखेत है वृत्ति का संबंध हो गए तहाँ प्रत्यक्ष ज्ञान कही है। अहम ब्रह्मस्मि या वृत्तका विखे वृत्ति का विखे जो ब्रह्मता से संबंध है, याते ब्रह्म का ज्ञान प्रत्यक्ष संभव है।
हाँ।
और जहाँ धूम को देख के अगन का ज्ञान होवे है, तथा हाँ धूम का ज्ञान तो प्रत्यक्ष है और अग्नि का ज्ञान प्रत्यक्ष नहीं। काहे
तो माता दूर दी जाए वो तो प्रत्यक्ष है, पर थले जी अग्नि जल्दी वो देखते नहीं, वो प्रत्यक्ष है, प्रत्यक्ष नहीं है।
काहे ते नेत्र द्वारा अंतस्करण की वृत्ति का धूम ते संबंध है, यहाँ ते धूम का ज्ञान प्रत्यक्ष कहिए है, और अनुमान ते अंतस्करण की वृत्ति शरीर के अंतर अग्नि के आकार को ग्रहण करने वाली
तो हुई,
तो हुई, परंतु अग्नि से वृत्ति का संबंध
नहीं हुआ, देखी नहीं हो, इस करके वृत्ति उस आकार गई नहीं। तो जहाँ ते अग्नि का ज्ञान प्रत्यक्ष नहीं है, भावे ज्ञान प्रत्यक्ष नहीं है, पर उन्हों भी वृत्ति ग्रहण कर दी है, तो उत्थे अग हैगी ताहीं धुआं निकलिया।
अनुमान
प्रमाण
इस रीति से यहाँ वृत्ति से विखे का संबंध होवे तहां प्रत्यक्ष ज्ञान कहिए है। यहाँ वृत्ति से विखे का संबंध नहीं होवे, विखे बाहर दूर होवे अथवा
भविष्य होवे,
और अनुमान ते अथवा शब्द से विख्याकार वृत्ति अंतर होवे सो ज्ञान प्रोष कहिए। इंद्रियजन ज्ञान ही प्रत्यक्ष होवे है, यह नियम नहीं, जैसे सुख दुख का ज्ञान इंद्रियजन नहीं,
जन नहीं, हाँ जी,
और प्रत्यक्ष
है। पेट दुखदा है, ढिड दुखदा है, बुखार चढ़िया है, वो इंद्रिय का विषय तो नहीं है, पर वो हैगा जरूर, इंद्रियजन नहीं और प्रत्यक्ष है। हाँ जी,
जैसे दसम पुरुष का ज्ञान शब्द जन है तो भी प्रत्यक्ष होवे। इस प्रीति से गुरु द्वारा श्रवण किया जो महावाक्य रूप वेद शब्द से उत्पन्न हुआ ब्रह्म ज्ञान भी
प्रत्यक्ष ही संभव है। तू ब्रह्म है, प्रत्यक्ष ही है। तो ऐसा गुरु की असुपदेश सुन तत्व दृष्टि बुद्धिमंत, जड़ा बुद्धिमान तत्व दृष्ट सेगा वो गुरु का ऐसा उपदेश सुन करके उन्हों तत्व का ज्ञान हो गया और आत्मा साक्षात्कार हो गई। ब्रह्म रूप लख आत्मा, उसने अपनी आत्मा ब्रह्म रूप करके जान लिया कि वह भेद प्रमंत और जेड़े दे पांच प्रकार के भेद आप पिछे पढ़े सी वह भेद सारे समाप्त हो गए। अहंग ब्रह्म जां वृत्ति में उसकी वृत्ति जो मैं ब्रह्म हूँ निरावरण है भान जिदा कोई आकार नहीं भान मैंने प्रतीति हो पाया दादू आदि रूप सो दादू जी कहते असली आदि रूप का यही से ब्रह्म रूप ही सगा जो हम लियो पछाण तत्व दृषि कहता गुरुदेव जी मैं उन्होंने पछाण मैं पता लग पता तत्व जरा दृषि वाला से उन्होंने विचार जरा से ना वो फुर गया तो उन्होंने ज्ञान हो गया। इति श्री विचार सागरे उपमाधिकारी उपदेश निरूपण नाम चतुर तरंग समाप्त हो गई। वो पांच भेद भी देखने पहले किड़े
प्रत्यक्ष प्रमाण वो भी देखने प्रमाण कितनी प्रकार।